हथेली न बद जंग की हटे पछाड़ी द्वंद युद्ध।
वाहेगुरु जी का खालसा, वाहेगुरु जी की फतेह। परम सत्कार योग सन्मान योग गुरु का खास रूप गुरु खालसा साध संगत, जिनके भाग बड़े हैं भाई तिन साधु संग मुख जुरे। वड्या भागा वाले हो नौवे पातशाह तिलक ते जंजू दे राखे सतगुरु। तिलक जंजू राखा प्रभ ताका, किनो बड़ो कलू मैं साका। साधन हेत इपि जिन करी, सीस दिया पर सी ना उचरी। ऐसे सतगुरु श्री गुरु तेग बहादुर साहिब जी महाराज जी दे पवित्र पावन इतिहासक स्थान गुरुद्वारा श्री दुख निवारण साहिब दे पावन पवित्र दरबार अंदर दसां पातशाहियां दी आत्मक जागदी जोत, हाजरा हजूर जाहरा जहूर, धन धन श्री गुरु ग्रंथ साहिब सच्चे पातशाह दे पावन पवित्र चरण कमलां च नेता प्रति कतर होके हाजरियां भर के मेरी पीरी दे मालक छेवे पातशाह श्री गुरु हरगोबिंद साहब जी महाराज जी का पवित्र इतिहास बहुत ही श्रद्धा भावना अदब सत्कार सहित सरवण कर रहे। धन गुरु हरगोबिंद साहब जी महाराज जी ने महराज दे जंग अंदर जो लल्ला बेग चढ़ के आया है, जेड़ी फौज एदी रहिंदी है उस फौज दे नाल चढ़ाई करके आया है, लड़दा लड़दा सतगुरु छेवे पातशाह जी महाराज जी कोल आया। गुरु हरगोबिंद साहब जी महाराज जी दे नाल जाके लड़ना चाहुंदा है, इहदे मन दा मनोरथ है। छेवे पातशाह महाराज जी ने भी इहदे मन दी कामना पूरी कीती। सतगुरु जी लल्ला बेग दे सामने घोड़ा लैके आ गए ने। गरीब नवाज पातशाह जी महाराज जी ने तीर मारिया, पहला लल्ला बेग का घोड़ा मार मुकाया, फिर लल्ला बेग ने अनेक तीर चलाए जेड़े सतगुरां दे घोड़े सुहेले नू जा वजे और सतगुरां दा घोड़ा भी चाले पा गया। पब्बां ते पैरां ते आ के सतगुरु सच्चे पातशाह जी लल्ला बेग नाल जूझण लगे ने। लल्ला बेग ने बहुत सारे वार कीते। छेवें पातशाह ने कह दिता सी लल्ला बेग पहला वार तू कर लै, मुड़ के तेरे किते मन दी रीझ न रह जे कि मैं गुरु ते वार नहीं कर सके, क्योंकि साडा जदों वार होना फिर तेरा बचा नहीं होना। लल्ला बेग ने वार कीता पर सतगुरु सच्चे पातशाह दा कुछ नहीं बिगाड़ सकया। दोबारा फिर वार कीता, सतगुरां ने ढाल ते रोक लिया। हुण गरीबन वाज पातशाह वार करन लगे ते लल्ला बेग पिछे नूं हटण लगा। पातशाह कहिंदे लल्ला बेग किथे चलिया, हुण इत्थे खलो के साडा वार दे, हुण कायर क्यों बणदा। लल्ला बेग ने चिप खा के बड़े रोस विच आ के खिज के सतगुरां दा मुकाबला कीता। सतगुरां ने इहो जिहा वार कीता कि विखाया पैरां वल, इहने सोचिया भी शायद गुरु जी मेरे पैरां ते वार करनगे, पर सतगुरां ने एकदम कृपान दा वार घुमा के दी धौण ते वार कीता, गर्दन ते वार कीता, और एहो जा वार वजा के दी गर्दन दे विच्चों पार निकल गई तेग, और एदा सिर लै के जमीन ते डिग पिया। लल्ला बेग दी मौत हो गई। इस प्रकार नाल उस वक्त सारे गुरु के बहादुर सिख खड़े सन, सब ने धन गुरु हरगोबिंद साहब जी महाराज जी दी जय जयकार कीती है। जय जयकार दा नाद होया कि सतगुरु हुण तां जंग जित लई, क्योंकि फौजां दा जिहड़ा सिपाही सलार सी, जो वड्डा फौजदार सी काबल दा नवाब लल्ला बेग, ओह जंग दे मैदान च मारिया गया। हुण खालसा जी जे जरनैल मारिया जाए ते फौजां ने की लड़ना सी, नाले फौज तां तकरीबन पहलां सारी मारी जा चुकी है। थोड़े बहुत ही सिपाही जंग दे मैदान च बचे सन जिहड़े लड़ रहे ने, ते जिस प्रकार नाल उन्हां नूं भी मार के ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਜੰਗ ਫਤਿਹ ਕਰ ਰਹੇ ਨੇ ਔਰ ਜਿਤਨੇ ਮੁਰਦੇ ਨੇ ਉਨ੍ਹਾਂ ਨੂੰ ਦਫ਼ਨ ਕਰ ਰਹੇ ਨੇ ਔਰ ਜਿਤਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿੱਖਾਂ ਨੇ ਸ਼ਹੀਦੀਆਂ ਪਾਈਆਂ ਉਨ੍ਹਾਂ ਦਾ ਅੰਤਮ ਸੰਸਕਾਰ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਬੇਗਲ ਲਾਕੋ ਮਾਰ ਕੇ ਸਤਿਗੁਰ ਪਾਏ ਪ੍ਰਮੋਦ।
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਲੱਲਾ ਬੇਗ ਨੂੰ ਜੰਗ ਦੇ ਮੈਦਾਨ ਚ ਮਾਰ ਮੁਕਾਇਆ। ਇਹਨੂੰ ਮਾਰਨ ਤੋਂ ਬਾਅਦ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦਾ ਹਿਰਦਾ ਪ੍ਰਮੋਦ ਨਾਲ ਭਰਿਆ, ਖੁਸ਼ੀ ਨਾਲ ਭਰਿਆ ਹੈ।
ਫਤਿਹ ਲੀਨ ਬਦ ਜੰਗ ਕੀ ਅਤੇ ਪਛਾੜੀ ਕੋਦ।
ਗਰੀਬ ਨਵਾਜ ਜੀ ਨੇ ਲੱਲਾ ਬੇਗ ਨੂੰ ਜੰਗ ਦੇ ਮੈਦਾਨ ਚ ਮਾਰ ਕੇ ਜੰਗ ਦਾ ਮੈਦਾਨ ਫਤਿਹ ਕੀਤਾ ਹੈ ਔਰ ਜੰਗ ਦੇ ਮੈਦਾਨ ਨੂੰ ਫਤਿਹ ਕਰਕੇ ਫਿਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪਿਛਾਂ ਨੂੰ ਹਟੇ ਨੇ, ਆਪਣੀਆਂ ਫੌਜਾਂ ਵੱਲ ਪਿਛਾਂ ਨੂੰ ਮੁੜੇ ਹਨ।
ਸਵਈਆ ਛੰਦ ਦਿਓ ਹੁਕਮ ਸਭ ਸੈਨਾ ਕੋ ਪਵ।
ਸਤਿਗੁਰਾਂ ਨੇ ਪਿੱਛੇ ਹਟਦਿਆਂ ਸਾਰ ਜਿਹੜੀ ਮਹਾਰਾਜ ਜੀ ਦੀ ਫੌਜ ਹੈ, ਸਤਿਗੁਰਾਂ ਦੀ ਸੈਨਾ, ਮਹਾਰਾਜ ਜੀ ਨੇ ਆਪਣੀ ਸੈਨਾ ਨੂੰ ਹੁਕਮ ਕੀਤਾ ਹੈ,
ਹੱਲਾ ਕਰੋ ਤੁਰਕਨ ਪਰ ਧਾਏ।
ਮਹਾਰਾਜ ਜੀ ਨੇ ਕੀਤਾ, ਫੌਜੋ ਹੁਣ ਹੱਲਾ ਬੋਲ ਦਿਓ, ਆ ਜਿਹੜੇ ਤੁਰਕ ਬਚੇ ਨੇ ਇਹਨਾਂ ਤੁਰਕਾਂ ਤੇ ਹਮਲਾ ਕਰ ਦਿਓ।
ਅਰੇ ਸੋ ਕਟੋ ਮਿਲੇ ਸੋ ਛੋੜੋ,
ਜਿਹੜਾ ਤੁਹਾਡੇ ਨਾਲ ਅੜੇ ਉਹਨੂੰ ਕੱਟ ਕੇ ਜ਼ਮੀਨ ਦੇ ਉੱਤੇ ਸੁੱਟ ਦਿਓ, ਤੇ ਜਿਹੜਾ ਤੁਹਾਡੇ ਨਾਲ ਮਿਲੇ ਭਾਵ ਤੁਹਾਡੀ ਸ਼ਰਨ ਚ ਪਵੇ ਉਹਨੂੰ ਛੱਡ ਦੇਣਾ। ਖਾਲਸੇ ਦਾ ਇਹ ਵਿਧਾਨ ਹੈ, ਖਾਲਸਾ ਧਰਮ ਯੁੱਧ ਲੜ ਰਿਹਾ, ਸਿੱਖ ਧਰਮ ਯੁੱਧ ਲੜ ਰਹੇ ਨੇ, ਤੇ ਧਰਮ ਯੁੱਧ ਦਾ ਇਹ ਵਿਧਾਨ ਹੈ ਕਿ ਜਿਹੜਾ ਅੜੇ ਉਹਨੂੰ ਝਾੜ ਦਿਓ, ਜਿਹੜਾ ਸ਼ਰਨ ਪਵੇ ਉਹਦੇ ਤੇ ਤੇਗ ਦਾ ਵਾਰ ਨਹੀਂ ਕਰਨਾ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਨੇ ਆਪਣੀਆਂ ਫੌਜਾਂ ਨੂੰ ਸੰਕੇਤ ਕੀਤਾ, ਜਿਹੜਾ ਅੜੇ ਉਹਨੂੰ ਕੱਟ ਦਿਓ ਤੇ ਜਿਹੜਾ ਤੁਹਾਨੂੰ ਆ ਕੇ ਮਿਲੇ ਉਹਨੂੰ ਛੱਡ ਦਿਓ।
ਤਿਆਗੇ ਸ਼ਸਤਰ ਸੁਲਿਓ ਬਚਾਏ,
ਹਥਿਆਰ ਸੁੱਟ ਦੇਵੇ ਜੰਗ ਦੇ ਮੈਦਾਨ ਵਿਚ, ਹਥਿਆਰ ਸੁੱਟ ਕੇ ਹੱਥ ਜੋੜ ਲਵੇ ਕਿ ਮੇਰੀ ਜਾਨ ਬਖਸ਼ ਦਿਓ, ਉਹਦੇ ਤੇ ਤੇਗ ਦਾ ਵਾਰ ਨਹੀਂ ਕਰਨਾ। ਨਿਹੱਥੇ ਦੇ ਉੱਤੇ ਤੇਗ ਦਾ ਵਾਰ ਨਹੀਂ ਕਰਨਾ, ਡਿੱਗੇ ਹੋਏ ਤੇ ਤੇਗ ਦਾ ਵਾਰ ਨਹੀਂ ਕਰਨਾ।
ਸਰਬ ਚਮੋ ਪਤਿਓ ਹੋਤ ਪਇਓ ਹੱਥ।
ਮਹਾਰਾਜ ਜੀ ਨੇ ਇਹ ਵੀ ਬਚਨ ਕਹੇ ਫੌਜੋ ਕਿ ਜਿਹੜੇ ਚਮੂ ਪਤੀ ਸਨ, ਚਮੂ ਦਾ ਮਤਲਬ ਹੁੰਦਾ ਫੌਜ, ਜਿਹੜੀ ਫੌਜ ਦੇ ਪਤੀ ਸਨ ਭਾਵ ਜਿਹੜੇ ਜਰਨੈਲ ਸੀ, ਕਾਬਲ ਬੇਗ ਵਰਗੇ, ਲੱਲਾ ਬੇਗ ਵਰਗੇ, ਕੰਬਰ ਬੇਗ, ਸ਼ਮਸ਼ ਬੇਗ, ਕਾਸਮ ਬੇਗ, ਗੁਲ ਖਾਂ, ਇਹ ਜਰਨੈਲ ਤਾਂ ਜੰਗ ਦੇ ਮੈਦਾਨ ਚ ਮਾਰੇ ਗਏ ਸੀ, ਹੁਣ ਕੱਲੀ ਫੌਜ ਹੀ ਬਚੀ ਹੈ। ਮਹਾਰਾਜ ਜੀ ਕਹਿੰਦੇ ਇਨ੍ਹਾਂ ਦੇ ਜਿਹੜੇ ਜਰਨੈਲ ਨੇ, ਇਨ੍ਹਾਂ ਦੇ ਜਿਹੜੇ ਸਰਦਾਰ ਨੇ, ਉਹ ਤਾਂ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਹਨ।
ਬਿਨ ਭੂਪਤ ਕੋ ਲੜ ਨਾ ਸਕਾਏ,
ਆਪਣੇ ਸੈਨਾਪਤੀ ਤੋਂ ਬਿਨਾਂ ਇਨ੍ਹਾਂ ਫੌਜਾਂ ਨੇ ਕੀ ਲੜਨਾ, ਸਿਪਾਹੀ ਜਿਹੜੇ ਨੇ ਕੱਲੇ ਹੁਣ ਆਪਣੇ ਜਰਨੈਲਾਂ ਤੋਂ ਬਿਨਾਂ ਭਲਾ ਕੀ ਲੜਨਗੇ।
ਕਰੋ ਫਤਿਹ ਅਬ ਅੰਤ ਪਯੋ ਰਣ।
ਜਾਓ ਗੁਰੂ ਕੇ ਬਹਾਦਰੋ, ਸੂਰਮਿਓ, ਦਲੇਰੋ, ਅੱਗੇ ਜਾ ਕੇ ਵਧੋ ਔਰ ਜੰਗ ਦੇ ਮੈਦਾਨ ਵਿਚ ਜਾ ਕੇ ਇਨ੍ਹਾਂ ਨੂੰ ਮਾਰ ਕੇ ਜੰਗ ਫਤਿਹ ਕਰੋ।
ਸ੍ਰੀ ਨਾਨਕ ਜੀ ਭਏ ਸਾਏ।
ਹੁਣ ਤਾਂ ਜੰਗ ਦਾ ਮੈਦਾਨ ਅੰਤ ਹੋ ਚੁੱਕਾ, ਹੁਣ ਇਹ ਰਣ ਮੈਦਾਨ ਅੰਤ ਦੇ ਸਿਖਰਾਂ ਤੇ ਜਾ ਪਹੁੰਚਿਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਡੀ ਸਹਾਇਤਾ ਕੀਤੀ ਹੈ, ਇਸ ਬੜੇ ਵੱਡੇ ਜੰਗ ਦੇ ਵਿਚ ਸਾਡੀ ਫਤਿਹ ਹੋਈ ਹੈ।
ਸੁਣ ਆਇਸ ਤੋਂ ਗਈ ਕਿਰਪਾਨਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਆਗਿਆ ਗੁਰੂ ਕੇ ਸੂਰਬੀਰ ਬਹਾਦਰਾਂ ਨੇ ਸੁਣੀ ਹੈ, ਮਹਾਰਾਜ ਜੀ ਦੀ ਆਗਿਆ ਸੁਣ ਕੇ, ਸਤਿਗੁਰਾਂ ਦੇ ਹੁਕਮ ਸੁਣ ਕੇ ਗੁਰੂ ਕੇ ਸਿੱਖਾਂ ਬਹਾਦਰਾਂ ਨੇ ਮਿਆਨਾ ਚੋ ਸੜਕ ਦੇ ਕੇ ਤੇਗਾਂ ਕੱਢ ਲਈਆਂ, ਧੂ ਲਈਆਂ ਕਿਰਪਾਨਾਂ ਉਸ ਵੇਲੇ ਜੰਗ ਦੇ ਮੈਦਾਨ ਅੰਦਰ।
ਬਾਜ ਸਮਾਨ ਗਏ ਸਭ ਸੂਰ,
ਬਾਜ ਝਪਟ ਮਾਰ ਕੇ ਮਾਰਦਾ ਨਾ ਆਪਣੇ ਸ਼ਿਕਾਰ ਨੂੰ, ਏਦਾਂ ਸਤਿਗੁਰਾਂ ਦੇ ਸਿੱਖ ਬਾਜਾਂ ਦੇ ਸਮਾਨ ਝਪਟ ਮਾਰ ਕੇ ਗਏ ਨੇ ਤੁਰਕਾਂ ਉੱਤੇ।
ਮਨੋ ਮ੍ਰਿਗਨ ਪਰ ਕੇ ਹਿਰ ਦੌਰੇ,
ਜਾਪਦਾ ਜਿਵੇਂ ਹਿਰਨਾਂ ਦੀਆਂ ਡਾਰਾਂ ਉੱਤੇ ਸ਼ੇਰਾਂ ਨੇ ਹਮਲਾ ਬੋਲ ਦਿੱਤਾ ਹੋਵੇ, ਹਿਰਨਾਂ ਦੇ ਡਾਰ ਦੇ ਉੱਤੇ, ਮਿਰਗਾਵਲੀ ਉੱਤੇ ਮਾਨੋ ਕਿਵੇਂ ਬੱਬਰ ਸ਼ੇਰਾਂ ਨੇ ਹਮਲਾ ਬੋਲ ਦਿੱਤਾ ਹੋਵੇ, ਏਦਾਂ ਗੁਰੂ ਕੇ ਬਹਾਦਰ ਸਿੱਖ ਦੌੜੇ ਨੇ ਸ਼ੇਰਾਂ ਦੇ ਸਮਾਨ।
ਮਾਰ ਮਾਰ ਕਰ ਭਰੇ ਗਰੂਰ,
ਮਾਰ ਲੋ ਕਰਦਿਆਂ ਗਰੂਰ ਨਾਲ ਭਰੇ, کیونکہ سورما خالسا جی جنگ دے میدان چ غرور نال ہی لڑ سکتا ہے. بنا غرور تو بنا ہنکار تو جنگ دے میدان چ سورما کدے نہیں لڑ سکتا. سورمے اندر ہنکار بھی ہوندا ہے. کہندے غرور دے سہت گرو کے سورمیاں نے حملہ کیتا ہے.
جو سن مکوے تجے تفنگن
جڑا سامنے آندا گولی مار کے داغ کے گولی مار دندے نے.
تومر تیر ترک پٹ پور
کسے نو برچی مار دے نے, کسے نو نیجا, کسے نو تیر, کسے نو تلوار نال کٹ سٹ دے ہن.
سب پر پری مارے ایک سم سر
سارے ترک جڑے بچے ہوئے سی انہاں ساریاں تے ایک سم برابر مار مچی ہے. ساریاں تے اکو ویری گرو کے سکھاں بہادراں یودھیاں نے حملہ کر دتا ہے. اکو ویری ساریاں تے برابر مار مچ گئی ہے.
رنڈ منڈ کر میلے تور
رنڈ منڈ کر کے اسی ویلے زمین دے اتے میل دتے. کئیاں دے سر وڈ سٹے, کئیاں دیاں باہاں, کئیاں دیاں پسلیاں کہندے رن دے میدان وچ انہاں دے سر کھنا کے رکھ دتے نے.
کنٹھ کٹیو کے پوجا تنڈ کے
گردن کٹی گئی ہے, کسے دی پوجا باہ کٹی گئی ہے, کسے دے منہ دے وچ تیگ دا پپڑا بجا تے زباناں کٹیاں گئیاں نے.
سر پر بجی کائے کروار
کسے دے سر اتے تیگ دا وار بجا ہے, کسے دے تڑ دے اتے تیگ دا وار بجا ہے.
کچھ کڑے پن پاج پرے تے
ہن ترکاں نے کی لڑنا سی, سیناپتیاں تو بنا انہاں نے کنا کچر مقابلہ کرنا سی. تھوڑا جا تا اڑے آخر کار انہاں نو بھجنا پی گیا. ستگراں دے بہادراں دے سامنے, سورمیاں دے سامنے انہاں نو بھجنا پی گیا.
کس نے تیاگ دین ہتھیار
اور اے دے وچوں کئیاں نے ہتھیار سٹ دتے. جڑے ترکاں دے سورمے دلیر سن انہاں وچوں کئیاں نے ہتھیار زمین تے سٹ دتے ہن.
تو کر جورت کرو نیورت
کئی ہتھ جوڑ کے سکھاں اگے منتاں کرن لگ پے. ہتھیار سٹ کے نا تے ہاتھ جوڑ کے منتاں کرن لگ پئے کہ ساڈی جان چھڈ دیو.
گرو دوہائی کاہے اچار
دوہائی دیندے نے, کہندے گرو کی دوہائی ہے, ساڈے تے وار نہ کریا جے, سانو نہ ماریا جے, ساڈے پران نہ کٹیا جے. ایداں گرو دے ناں دی دوہائی دے کے اپنی جاناں بچا رہے نے.
دین پئے ترن دانتن گہ کر
کئیاں نے جنگ دے میدان چو گھا پٹ لیا تے گھا پٹ کے اپنے دنداں تھلے لے لیا. منہ وچ گھا لے کے ہاتھ جوڑ کے کہندے جی اسی تاں گھا کھان والے گواں ہاں, تے اسی سنیا جڑے سکھ نے گواں نوں نہیں مار دے, اسی تاں گواں دے تولاں ویکھو اسی گھا منہ وچ پایا ہویا ہے, سانو نہ ماریا جے, اسی تاں گواں بن چکے ہاں.
اس بد کیتک پرانے ابار
کئیاں نے اپنے پران بچائے, کئیاں نے اپنے پران ابارے ہاتھ جوڑ کے یا گھا دنداں تھلے منہ چ لے کے ہاتھ جوڑ کے منتاں کر کے جاناں بچائیاں ترکاں نے.
جنگ کھیت میں فتح لئی پور
ایداں جنگ دے میدان وچ تانو گرو ہرگوبند صاحب جی مہاراج جی نے ہن پورن طور تے فتح پراپت کر لئی ہے.
جب میں دوہائی ترک پکار
پورن طور تے ستگراں دی فتح ہو گئی. کدوں؟ جدوں بچے کھچے ترکاں نے گرو صاحب دے ناں دیاں دعائیاں دینیاں شروع کر دتیاں. اچی اچی آواز وچ ترک گرو صاحب دے ناں دی دعائی دیندے ہیں, گرو کی دعائی ساڈی جان بخش دیو. اس پرکار نال جدوں انہاں نے دعائیاں دتیاں
بیدی چند کو شری ہر گوبند
نان گرو ہرگوبند صاحب جی مہاراج جی نے اپنے پیارے سکھ بھائی بیدی چند جی نوں آگیا کیتی.
دین تین لیو ابھار
مہاراج جی آکھیا بھائی بیدی چند جی اگے جاؤ, کیونکہ ساڈے سورمے بہادر روس وچ آئے ہوئے وڈی جا رہے نے, انہاں نوں آکھو کہ جڑے دین ہو گئے نے انہاں نوں نہیں مارنا. بھائی بیدی چند جی جاؤ انہاں نوں روکو کہ جڑے دین ہو گئے نے, جنہاں نے تیگاں سٹ دتیاں نے, جنہاں نے گھا منہ چ لے لئے نے, جڑے ساڈے ناں دی دہائی دے رہے نے, انہاں نوں جا کے چھڈ دیو, جڑے دین ہو گئے نے انہاں نوں بخش دیو.
گئے ترنگ تو آوت جی دیکھے
بھائی بیدی چند نے ستگراں دی آگیا لئی دڑا کے گئے گھوڑا, گھوڑا دڑا کے بھائی بیدی چند جی اگے پہنچے جتھے ترک دین ہوئے پکارا کر رہے سی سانو بخش لو.
برجے پٹنے کی جے مار
بھائی بیدی چند نے جا کے سورمیاں نوں برجیا, بھائی نہ انہاں نوں نہ ماریا جے ہن, ਜਿਨ੍ਹਾਂ ਨੇ ਹਥਿਆਰ ਸੁੱਟ ਦਿੱਤੇ ਨੇ, ਇਹਨਾਂ ਤੇ ਨਾ ਹੁਣ ਵਾਰ ਕਰਿਆ ਜੇ, ਇਹਨਾਂ ਤੇ ਨਾ ਹੁਣ ਹਮਲਾ ਕਰਿਆ ਜੇ, ਇਹਨਾਂ ਦੀ ਜਾਨ ਬਖਸ਼ ਦਿਓ, ਗੁਰੂ ਕਾ ਹੁਕਮ ਹੈ।
ਸਰਬ ਚਮੂ ਕੋਈ ਇਕੱਠੀ ਕਰਕੇ,
ਇਹਨਾਂ ਹੁਣ ਸਾਰਾ ਜੰਗ ਫਤਿਹ ਹੋ ਚੁੱਕਾ, ਲੜਾਈ ਖਤਮ ਹੋ ਚੁੱਕੀ ਹੈ। ਜਿਹੜੇ ਤੁਰਕਾਂ ਦੇ ਸੂਰਮੇ ਬਚੇ ਉਹ ਵੀ ਹਥਿਆਰ ਸੁੱਟ ਕੇ ਆਪਣਾ ਆਪ ਉਹਨਾਂ ਨੇ ਗੁਰੂ ਨੂੰ ਸਮਰਪਣ ਕਰ ਦਿੱਤਾ ਹੈ। ਤੋ ਸਾਰੀਆਂ ਫੌਜਾਂ ਤਪਾਈ ਬਿਧੀ ਚੰਦ ਜੀ ਨੇ ਜੰਗ ਦੇ ਮੈਦਾਨ ਚ ਇਕੱਠੀਆਂ ਕੀਤੀਆਂ ਨੇ।
ਹਟਿਓ ਬੋਲ ਸਤਿਗੁਰ ਜੈਕਾਰ,
ਔਰ ਵਾਪਸ ਹਟਦਿਆਂ ਜਦੋਂ ਪੂਰਨ ਤੌਰ ਤੇ ਲੜਾਈ ਖਤਮ ਹੋ ਗਈ, ਜੰਗ ਖਤਮ ਹੋ ਗਈ, ਤੋ ਸਤਿਗੁਰਾਂ ਦੀ ਜੈ ਜੈਕਾਰ ਕਰਦਿਆਂ, ਗੁਰੂ ਕੀ ਜੈ ਜੈਕਾਰ ਹੈ, ਸਤਿਗੁਰੂ ਜੀ ਦੀ ਜੰਗ ਦੇ ਮੈਦਾਨ ਚ ਵਿਜੈ ਹੋਈ ਹੈ।
ਬੋਲੇ ਸੋਨਿਆ,
ਗੁਰੂ ਸਾਹਿਬ ਜੀ ਨੂੰ ਵਿਜੈ ਪ੍ਰਾਪਤ ਹੋਈ, ਵਿਜੈ ਲਕਸ਼ਮੀ ਸਤਿਗੁਰਾਂ ਦੇ ਚਰਨਾਂ ਵਿਚ ਆ ਪਹੁੰਚੀ ਹੈ। ਇਸ ਤਰ੍ਹਾਂ ਸੂਰਮੇ ਬਹਾਦਰ ਜੈ ਜੈਕਾਰ ਕਰਦਿਆਂ ਰਣ ਮੈਦਾਨ ਚ ਵਾਪਸ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਮੁੜੇ ਹਨ।
ਜੋ ਘਾਇਲ ਗੁਰ ਵੀਰ ਪਰਿਓ ਰਣ,
ਸਤਿਗੁਰਾਂ ਦੇ ਸੂਰਮੇ ਘਾਇਲ ਸਨ, ਜੰਗ ਦੇ ਮੈਦਾਨ ਚ ਜ਼ਖਮੀ ਹੋਏ ਪਏ ਸਨ।
ਕੀ ਸੁਧ ਕਰ ਲਈ ਨੇ ਉਠਾਏ,
ਭਾਈ ਚੰਦ ਨੇ ਉਨ੍ਹਾਂ ਦੀ ਖਬਰ ਲਈ ਜਿਹੜੇ ਜ਼ਖਮੀ ਸਨ। ਉਨ੍ਹਾਂ ਜ਼ਖਮੀ ਸੂਰਮਿਆਂ ਬਹਾਦਰਾਂ ਨੂੰ ਪਹਿਲਾਂ ਇਕੱਠਾ ਕੀਤਾ ਹੈ,
ਗੁੰਦਪਦੀ ਜੀਤ ਕੋ ਬਾਜਤ,
ਉਨ੍ਹਾਂ ਨੂੰ ਇਕੱਠਾ ਕਰਕੇ ਪਹਿਲਾਂ ਉਨ੍ਹਾਂ ਦਾ ਇਲਾਜ ਸ਼ੁਰੂ ਕਰਵਾਇਆ ਜਿਹੜੇ ਜ਼ਖਮੀ ਸਨ। ਇਧਰ ਸਤਿਗੁਰਾਂ ਦੇ ਨਗਾਰਿਆਂ ਤੇ ਚੋਕਾਂ ਵੱਜੀਆਂ, ਜਿੱਤ ਦੇ ਨਗਾਰੇ ਜੰਗ ਦੇ ਮੈਦਾਨ ਦੇ ਵਿਚ ਵੱਜੇ ਹਨ।
ਸੁਪੱਟ ਪ੍ਰਮੋਦ ਸਮੰਡਾਏ,
ਸਤਿਗੁਰਾਂ ਦੇ ਸਾਰੇ ਸੁਪੱਟ ਸੂਰਮੇ ਬਹਾਦਰ ਯੋਧੇ ਬੜੇ ਪ੍ਰਮੋਦ ਚ ਨੇ, ਬੜੀ ਭਾਰੀ ਖੁਸ਼ੀ ਦੇ ਵਿਚ ਹਨ ਜੰਗ ਜਿੱਤ ਕੇ।
ਯੋਧ ਸਹਿਤ ਜੈ ਸ਼੍ਰੀ ਹਰ ਗੋਬਿੰਦ, ਕਰਤ ਕੁਲਾਲ ਕੋ ਤੈ ਆਏ,
ਜਿੱਥੇ ਭਾਈ ਜੋਧ ਰਾਏ ਸਮੇਤ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਖੜੇ ਸਨ, ਉਥੇ ਸਾਰੇ ਸਿੱਖ ਬੜਾ ਕੁਲਾਹਲ ਕਰਦੇ ਆ, ਜੈ ਜੈਕਾਰ ਕਰਦੇ ਆ, ਬੜੀ ਖੁਸ਼ੀ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ ਹਨ।
ਚਰਨ ਨਿਹੋਰਤ ਸਭ ਕਰ ਜੋਰਤ,
ਸਭ ਨੇ ਸਤਿਗੁਰਾਂ ਦੇ ਚਰਨ ਨਿਹੋਰੇ ਨੇ, ਔਰ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਤੇ ਹੱਥ ਜੋੜ ਕੇ ਨਮਸਕਾਰਾਂ ਕੀਤੀਆਂ ਹਨ।
ਗੁਰ ਮਹਿਮਾ ਕੈਸੀ ਨਿਵਾਏ,
ਸਤਿਗੁਰਾਂ ਦੀ ਮਹਿਮਾ ਕਰਕੇ ਸੂਰਮੇ ਬਹਾਦਰ ਮਹਾਰਾਜ ਜੀ ਦੇ ਚਰਨਾਂ ਚ ਸੀਸ ਝੁਕਾਉਂਦੇ ਨੇ, ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਚ ਨਮਸਕਾਰਾਂ ਕਰਦੇ ਹਨ।
ਸਭ ਕੋ ਸਤਿਗੁਰ ਕਰਿਓ ਸੰਭਾਰਨ,
ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਸਾਰੇ ਸੂਰਮਿਆਂ ਨੂੰ ਸੰਭਾਲਣ ਵਾਸਤੇ ਹੁਕਮ ਕੀਤਾ ਕਿ ਜਿਹੜੇ ਜ਼ਖਮੀ ਨੇ ਭਾਈ ਉਨ੍ਹਾਂ ਸਾਰਿਆਂ ਦੀ ਸਾਰ ਸੰਭਾਲ ਕਰੋ।
ਪੂਜਿਤ ਜੋਧ ਸੰਗ ਸਤ ਭਾਏ,
ਸਤਿਗੁਰੂ ਜੀ ਸਤ ਭਾਏ ਸੁਤੇ ਸਿੱਧ ਭਾਈ ਜੋਧ ਰਾਏ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਪੁੱਛਣ ਲੱਗੇ,
ਗਮਨੋ ਸਿਵਰ ਕਾਜ ਭਾ ਪੂਰਨ, ਇਨਕੈ ਗਮਨ ਕੀਨ ਅਰਖਾਏ।
ਮਹਾਰਾਜ ਜੀ ਕਹਿੰਦੇ ਚਲੋ ਭਾਈ ਜੋਧ ਰਾਏ ਜੀ ਆਪਣੇ ਡੇਰੇ ਚੱਲੀਏ, ਜਿੱਥੇ ਸਾਹਿਬਾਂ ਦਾ ਡੇਰਾ ਸੀ ਜੋਧ ਰਾਏ ਦਾ ਡੇਰਾ ਸੀ। ਮਹਾਰਾਜ ਜੀ ਕਹਿੰਦੇ ਆਪਣੇ ਆਸਣ ਤੇ ਚੱਲੀਏ ਕਿਉਂਕਿ ਹੁਣ ਕਾਜ ਪੂਰਨ ਹੋ ਚੁੱਕਾ ਹੈ। ਇਦਾਂ ਕਹਿ ਕੇ ਸਤਿਗੁਰੂ ਜੀ ਬੜੀ ਖੁਸ਼ੀ ਨਾਲ ਰਣ ਮੈਦਾਨ ਚੋਂ ਪਿੱਛੇ ਆਪਣੇ ਆਸਣ ਵੱਲ ਮੁੜੇ ਨੇ, ਜਿੱਥੇ ਗੁਰੂ ਸਰ ਦੇ ਕਿਨਾਰੇ ਸਤਿਗੁਰਾਂ ਦਾ ਤੰਬੂ ਹੈ।
ਨਿਜ ਡੇਰੇ ਮੈਂ ਉਤਰੇ ਆਏ ਸੋ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਡੇਰੇ ਉਤਰੇ ਹਨ।
ਗਿਨਵਾਏ ਜੋਧਾ ਸਮਦਾਏ,
ਡੇਰੇ ਪਹੁੰਚ ਕੇ ਸਤਿਗੁਰਾਂ ਨੇ ਹੁਣ ਸਾਰੇ ਯੋਧਿਆਂ ਦੀ ਗਿਣਤੀ ਕਰਵਾਈ, ਗਿਣਤੀ ਕਰਵਾਈ ਕਿ ਵੇਖੋ ਕਿੰਨੇ ਸੂਰਮੇ ਜੰਗ ਦੇ ਮੈਦਾਨ ਚ ਸ਼ਹੀਦੀਆਂ ਪਾ ਗਏ ਨੇ। ਸਾਰੇ ਯੋਧਿਆਂ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਿਣਤੀ ਕਰਵਾਈ ਹੈ।
ਪੂਜਨ ਕੀਨ ਕੇਤਕ ਸੁਪੱਟ ਰਹੇ ਰਣ ਸਾਹੇ,
ਸਤਿਗੁਰੂ ਜੀ ਨੇ ਪੁੱਛਿਆ ਭਾਈ ਸਿੱਖੋ ਭਾਈ ਜੋਧ ਰਾਏ ਜੀ ਵੇਖੋ ਸਾਰੇ ਸੂਰਮਿਆਂ ਦੀ ਗਿਣਤੀ ਕਰਕੇ ਆਪਣੀ ਕੁੱਲ ਫੌਜ 4000 ਸੀ ਤੇ 4000 ਵਿਚੋਂ ਕਿੰਨੇ ਕ ਸਿੱਖ ਸੈਨਾਪਤੀਆਂ ਦੇ ਸਮੇਤ ਜੰਗ ਦੇ ਮੈਦਾਨ ਚ ਸ਼ਹੀਦੀਆਂ ਪਾ ਗਏ ਨੇ ਉਹ ਦੱਸੋ।
ਗਿਣ ਕੇ ਸਭਨ ਆਨ ਸੁਧ ਦੀਨ,
ਉਸ ਵੇਲੇ ਸਾਰੇ ਸੂਰਮਿਆਂ ਦੀ ਗਿਣਤੀ ਕੀਤੀ ਗਈ, ਸਾਰਿਆਂ ਦੀ ਗਿਣਤੀ ਕਰਕੇ ਆ ਕੇ ਫਿਰ ਸਤਿਗੁਰਾਂ ਨੂੰ ਖਬਰ ਦਿੱਤੀ।
ਮਹਾਰਾਜ ਰਾਵਰ ਕੇ ਵੀ
ਆ ਕੇ ਦੱਸਿਆ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਯੋਧੇ ਆਪ ਜੀ ਦੇ ਜਿਹੜੇ ਵੀਰ ਜੰਗ ਦੇ ਮੈਦਾਨ ਚ ਸ਼ਹੀਦ ਹੋਏ ਨੇ।
ਯੋਧ ਰਾਏ ਕੀ ਚਮੋ ਸਹਿਤ ਸਭ,
ਕਿਉਂਕਿ 2000 ਸੂਰਮੇ ਜਿਹੜੇ ਸਨ ਉਹ ਭਾਈ ਜੋਧ ਰਾਏ ਦੀਆਂ ਫੌਜਾਂ ਦੇ ਸਨ, ਜੋਧ ਰਾਏ ਦੇ ਸਿਪਾਹੀਆਂ ਦੇ ਵਿਚੋਂ اور مہاراج جی آپ جی دے جننے سورمے نے انہاں دے وچوں جڑے سارے شہید ہوئے نے
پہنچے سرگ تو تیاگ شریر
جڑے اپنے شریر تیاگ کے سچ کھنڈ گئے نے اور جنگ دے میدان تے جنہاں نے پٹھاں نہیں بکھائیاں کھڑے متھے ہو کے جنگ دے میدان تے جنہاں نے شہیدیاں پائیاں نے
سب گن لین پلے کر نرنے دوسرے ایک سانسر رندھیر
مہاراج انہاں ساریاں دی اسی گنتی کر لئی ہے کہ کنے سکھ شہید ہوئے نے جنگ دے میدان پلی پرکار نال اسی لڑنا کر لیا ہے پادشاہ آپ جی دیاں فوجاں چوں 1200 سکھ جنگ دے میدان چ شہیدی پا گئے نے 1200 سورمے 4000 کل فوج سی ستگراں دی انہاں چوں 1200 سورمے مہاراج جی آپ جی دے جنگ دے میدان چ شہیدیاں پا گئے نے اور ادھر ترکاں دیاں 35000 فوجاں جنگ دے میدان چ ماریاں گئیاں غریب نواز 1200 سورمیاں دا اسی نرنا کیتا ہے جنہاں نے رندھیر تیرج دھارن کر کے رن دے میدان چ شہیدی پائی ہے
ترکن سو لڑ ہیت آپ کے
جنگ دے میدان چ ترکاں نال لڑ کے آپ جی واسطے
رہے کھیت رن بکھے گہیر
انہاں نے تواڈے تو اپنا آپا جنگ دے میدان چ قربان کر دتا رن کھیت وچ ہی رہ گئے مڑ کے واپس نہیں آئے
جنے جڈیرے میں بسرامے
اور اس پرکار نال سکھاں نے مہاراج جی نوں دسیا تو ساریاں فوجاں تھکیاں ہوئیاں سن رات بھی جنگ لڑدے رہے دن بھی جنگ لڑدے رہے تو کئیاں نے جا کے آپو اپنے ڈیریاں تے وشرام کیتا ہے
قائل سپٹ کے تکلے سار
تے کئی جڑے قائل سورمے سن انہاں دی سار سنبھال لین لگے کہ جڑے زخمی نے انہاں دا علاج صحیح ڈنگ نال ہو سکے زخمیاں دی قائلاں دی سار سنبھال لین لگے
سب پر سیوک سیوا کے ہت کرے سپرد پلے پرتپار
جنہیں زخمی سکھ نے انہاں ساریاں تے ستگراں نے سیوا دار لا دتے نے بھائی ویکھو کوئی زخمی کراندا نہ رہے درد دے نال ساریاں دے درد دا علاج کرو ساریاں دے زخماں دی ملم پٹی کرو زخمیاں دی سنبھال کرو ایدا سارے زخمیاں دے اتے مہاراج جی نے اپنے سیوا دار لا دتے ہن
جود رائے کو نکت ہکارے
بھائی جود رائے نو ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਕੋਲ ਬੁਲਾਇਆ ਹੈ
ਤਨ ਮੈਂ ਛੇਦ ਸੋ ਭਇਓ ਸੁਮਾਰ
ਖਾਲਸਾ ਜੀ ਭਾਈ ਜੋਧ ਰਾਏ ਦੇ ਸਰੀਰ ਤੇ ਕਈ ਫੱਟ ਲੱਗੇ ਹੋਏ ਸੀ ਤੇਗਾਂ ਦੇ ਕਿਤੇ ਗੋਲੀ ਲੱਗੀ ਹੋਈ ਹੈ ਕਿਤੇ ਬਰਛਾ ਵੱਜਾ ਹੋਇਆ ਕਈ ਫੱਟ ਭਾਈ ਜੋਧ ਰਾਏ ਦੇ ਸਰੀਰ ਤੇ ਲੱਗੇ ਸਰੀਰ ਜ਼ਖਮੀ ਸੀ
ਕਿਰਪਾ ਨਿਧਾਨ ਕਿਰਪਾ ਕਰ ਦੇਖਿਓ ਹੱਥ ਸਪਰਸ਼ ਕਰਿਓ ਉਦਾਰ
ਕਿਰਪਾ ਨਿਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਭਰੀ ਨਿਗਾਹ ਨਾਲ ਭਾਈ ਜੋਧ ਰਾਏ ਵੱਲ ਤੱਕਿਆ ਤੇ ਆਪਣੇ ਹੱਥ ਨਾਲ ਭਾਈ ਜੋਧ ਰਾਏ ਦੇ ਸਰੀਰ ਨੂੰ ਸਪਰਸ਼ ਕਰਦੇ ਨੇ ਜਿੱਥੇ ਜਿੱਥੇ ਜ਼ਖਮ ਹੈ ਨਾ ਜੋਧ ਰਾਏ ਦੇ ਉਸ ਜ਼ਖਮ ਦੇ ਉੱਤੇ ਮਹਾਰਾਜ ਜੀ ਆਪਣਾ ਪਵਿੱਤਰ ਹੱਥ ਲਾਉਂਦੇ ਨੇ
ਜੈ ਜੈ ਕਾਵ ਅਲਪ ਕੈ ਦੀਰਗ
ਜਿੱਥੇ ਜਿੱਥੇ ਜ਼ਖਮ ਹੈ ਜੋਧ ਰਾਏ ਦੇ ਸਰੀਰ ਤੇ ਭਾਵੇਂ ਕੋਈ ਛੋਟਾ ਜ਼ਖਮ ਹੈ ਤੇ ਭਾਵੇਂ ਕੋਈ ਵੱਡਾ ਜ਼ਖਮ ਹੈ ਜਿੱਥੇ ਜਿੱਥੇ ਵੀ ਜੋਧ ਰਾਏ ਦੇ ਤਨ ਤੇ ਜ਼ਖਮ ਹੈ ਸਤਿਗੁਰੂ ਜੀ ਆਪਣਾ ਹੱਥ ਲਾ ਕੇ ਸਪਰਸ਼ ਕਰਦੇ ਨੇ
ਸਭ ਕੀ ਪੀਰ ਹਰੀ ਗੁਰ ਪੀਰ
ਬੜੀ ਪੀੜਾ ਹੁੰਦੀ ਹੈ ਜਦੋਂ ਤੇਗ ਦਾ ਫੱਟ ਲੱਗਦਾ ਸ਼ਸਤਰ ਦਾ ਵਾਰ ਹੁੰਦਾ ਜਦੋਂ ਸਤਿਗੁਰਾਂ ਨੇ ਹੱਥ ਲਾਇਆ ਨਾ ਤੇ ਜਿੰਨੇ ਸਰੀਰ ਦੇ ਜ਼ਖਮ ਸੀ ਉਹਨਾਂ ਸਾਰੇ ਜ਼ਖਮਾਂ ਦੇ ਦਰਦ ਗੁਰੂ ਹਰਗੋਬਿੰਦ ਸਾਹਿਬ ਨੇ ਦੂਰ ਕਰ ਦਿੱਤੇ ਸਾਰੇ ਜ਼ਖਮਾਂ ਦੀ ਪੀੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹਰ ਲਈ ਸਾਰੇ ਦਰਦ ਭਾਈ ਜੋਧ ਰਾਏ ਦੇ ਤਨ ਦੇ ਨਿਵਿਰਤ ਕਰ ਦਿੱਤੇ
ਵਿਧੀ ਚੰਦ ਅਰ ਜਾਤੀ ਮਲਕ ਜੋ
ਇਸੇ ਤਰ੍ਹਾਂ ਭਾਈ ਵਿਧੀ ਚੰਦ ਵੀ ਬੜੇ ਜ਼ਖਮੀ ਸਨ ਉਹਨਾਂ ਦੇ ਸਰੀਰ ਤੇ ਵੀ ਕਈ ਤੇਗਾਂ ਦੇ ਫੱਟ ਸੀ ਭਾਈ ਜਾਤੀ ਮਲਕ ਜੀ ਪੁਰੋਹਿਤ ਇਹ ਵੀ ਬੜੇ ਜ਼ਖਮੀ ਸਨ ਸਰੀਰ ਤੇ ਇਨ੍ਹਾਂ ਦੇ ਵੀ ਕਈ ਜ਼ਖਮ ਸਨ
ਪਰ ਦਿਲ ਚ ਡਾਰ ਸੁਖ ਧੀਰ
ਜਿਹੜੇ ਜਿਹੜੇ ਵੀ ਸਤਿਗੁਰਾਂ ਦੇ ਜ਼ਖਮੀ ਸਿੱਖ ਨੇ ਉਹਨਾਂ ਸਾਰਿਆਂ ਤੇ ਮਹਾਰਾਜ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ ਸਭ ਵੱਲ ਆਪਣੀ ਕਿਰਪਾ ਦ੍ਰਿਸ਼ਟੀ ਸਾਰਿਆਂ ਤੇ ਕੀਤੀ ਹੈ
ਨਹੀਂ ਛਦਨ ਕੋ ਕਸ਼ਟ ਰੇ ਹੋ ਕਿਸ
ਤੇ ਜਿਹੜੇ ਜਿਹੜੇ ਜ਼ਖਮੀ ਸਿੱਖ ਵੱਲ ਮਹਾਰਾਜ ਜੀ ਨੇ ਵੇਖਿਆ ਬਸ ਵੇਖਣ ਦੀ ਦੇਰੀ ਸੀ ਭਾਵੇਂ ਉਹ ਭਾਈ ਵਿਧੀ ਚੰਦ ਸਨ ਭਾਵੇਂ ਉਹ ਜਾਤੀ ਮਲਕ ਸਨ ਭਾਵੇਂ ਉਹ ਭਾਈ ਲੱਖੂ ਜੀ ਸਨ جہدے ول بھی ویکھیا انہاں دے شریراں دی درد نہ رہی، انہاں ساریاں دے شریراں دے کشت نبرت ہو گئے، کسے نو بھی اپنے شریر تے لگے چھید دا جا پھٹ دا درد نہیں رہا۔
کتک دن میں شدھ شریر،
گرو دی کرپا نال کچھ ہی دنوں وچ انہاں سورمیاں دے شریر شدھ ہو گئے، جڑے زخم سن او زخم کچھ ہی دنوں چ بھر گئے۔
کھان پان کر سب وترامے،
شام دا سماں کھان پان کیتا، ہن لنگر پرشادہ تیار ہو گیا، سب نے لنگر پرشادہ چھکیا تے وشرام کیتا ہے۔
پورن کو دے کر ترن امیر،
گھوڑے بھی تھکے ہوئے سی، آپو اپنے گھوڑیاں نو بھی پانی پلایا اور گھوڑیاں نو بھی کھا پٹھا دانا پٹھا پا کے ترپت کیتا ہے۔
شستر دار کر کائر آئے، خالسا
جی جڑے سن کائر جنہاں نے ہتھیار سٹ دیتے سی ترکاں نے، وہ جڑے ہتھیار ترکاں نے سٹ دیتے سی جنہاں نے، وہ بھی آ گئے، انہاں نو ہن سکھاں نے نہیں روکیا بھی تسی ادھر نہ آؤ، انہاں نے بھی آ کے جل چکیا، سارے دن دے وہ بھی تھکے ٹوٹے سن، انہاں نے آ کے سروور دے وچوں جل چکیا ہے۔
حسن خان دوت سو مل کر،
اور جڑا حسن خان دوت سی نا وہ تو چھویں پاتشاہ کول پہلے ہی آیا ہویا سی، جڑے ترک کائر بن کے جنہاں نے ہتھیار سٹ دیتے نے وہ سارے حسن خان دوت نو آ ملے کہ ساڈی سفارش ہن توں ستگراں دے کول کر کے ساڈی جان بچائی ہے تے ہن اگوں تو بھی توں ہی بچاؤنا ہے۔ حسن خان دوت دے نال او سارے مل کے گرو دل وچ آ گئے،
گرو دل بکھیرے اچوانت،
او گرو دل وچ آ گئے تے انہاں نو بھی لنگر پرشادا، جتھے حسن خان نو پرشادے ملے چھکن نو تے انہاں ترکاں نو بھی ساریاں نو لنگر پرشادا چھکن واسطے مل گیا۔
شری ہر گوبند نرگن بھیجے،
دھن گرو ہر گوبند صاحب جی مہاراج جی نے پھر اپنے سپاہی بھیجے، فوجاں بھیجیاں،
جے ٹھیکی لوت دکھانت،
مہاراج جی نے حکم کیتا بھائی ساڈا سورما سکھ بھائی جیٹھا جنگ دے میدان چ بڑی بہادری نال لڑیا، خوب لڑیا، ایہو جا سورما کدے کدے کوئی ماں سنسار وچ جنم دی ہے، تے ایہو جے مہان سورمے دی لوت جنگ دے میدان چ جتھے ڈگی پئی ہے، جاؤ جا کے پھلی پرکار نال ویکھ کے بھائی جیٹھے دا شریر سنبھالو۔
تستے آد اپر سکھ جودا،
بھائی جیٹھے تو علاوہ ہور بھی جڑے یودے جنگ دے میدان چ شہید ہوئے ہن،
پرے لڑکے بلوانت،
جڑے بڑے بل دے نال بہادری نال لڑ کے جنگ دے میدان چ شہید ہوئے نے،
سب کٹھے کر داو دیو تن،
ساریاں نو اکٹھیاں کرو، 1200 سورمے شہید ہوئے نے اپنے، ساریاں نو اکٹھیاں کرو اور ساریاں دا اکٹھا ایک انگیٹھا تیار کر کے انہاں دا داہ سنسکار کرو،
پسم گن کاشت پائے،
بہت ساریاں لکڑاں آدک چنگی طرح پا کے سارے سورمیاں دے شریراں نو اگن پیٹ کر کے سب ودھی پوروک سنسکار کرو۔
گرت کھنو ایک دھیر نیکے، جس میں ترک پرے سمندائے،
مہاراج جی نے کیا پائی ایک بڑا بڑا ٹوہ بھی پٹو، بہت بڑا ٹوہ ہووے جدا آکار بھی بڑا ہووے تے ڈونگا بھی ہووے، تے بہت سارا بڑا ٹوہ پٹ کے تا جو جننے ترک مرے نے انہاں ترکاں دیاں لوتھاں جڑیاں نے او ساریاں اس ٹوئے وچ آ جان، ایہو جے حساب نال بڑا ٹوہ ایک کھودو،
سب نے اٹھائے سمپورن کریے،
اور جننے سورمے مرے نے ترکاں دے سپاہی مرے نے انہاں ساریاں دیاں لوتھاں چک کے اس ٹوئے وچ پا کے ٹوہ بھر دیو،
شستر بستر کے سیت سلیا،
انہاں دے شستراں تے بستراں دے سمیت انہاں نوں دبنا، اے نہیں بھی انہاں دے شستر رکھ لینے نے، کہندے انہاں دے جڑے شستر نے او بھی انہاں دی کوئی چیز نہیں لینی، ویکھو ستگرو جی کڈے وڈے مہان تیاگی نے کہ نہ انہاں دا کوئی ہتھیار لینا، نہ انہاں دے شریراں تے پائے جڑے زیور آدک نے او بھی نہیں لینے، اسی طرح انہوں نے زمین وچ دفن کر دیو شستراں بستراں سمیت۔
پیر پنچ امراو سنگارے،
جڑے پنج امراو جنگ دے میدان چ مارے ہن قابل بیگ،
تن کو اوپر ترو بنائے،
انہاں دیاں جڑیاں لوتھاں نے قابل بیگ، للا بیگ، کمبر بیگ، شمش بیگ، انہاں دیاں قاسم بیگ دیاں پنجاں دیاں لوتھاں ساریاں تو اوپر رکھنیاں، باقی سارے تھلے رکھنے نے، جڑے انہاں دے پنج جرنیل مرے نے ਉਹਨਾਂ ਦੀਆਂ ਲੋਥਾਂ ਸਭ ਤੋਂ ਉੱਪਰਲੇ ਪਾਸੇ ਰੱਖ ਕੇ ਮਿੱਟੀ ਪਾਉਣੀ ਹੈ।
ਇਸ ਪਰ ਅਧਿਕ ਮ੍ਰਿਤਕਾ ਡਾਲੋ,
ਫਿਰ ਅਧਿਕ ਮਿੱਟੀ ਪਾ ਕੇ ਉੱਚਾ ਇੱਕ ਦਮਦਮਾ ਬਣਾ ਦਿਓ, ਉੱਚਾ ਟਿੱਬਾ ਬਣਾ ਦਿਓ।
ਸਥੰਡਲ ਕਿਤ ਤੰਗ,
ਕਹਿੰਦੇ ਉੱਚਾ ਜਿਹਾ ਸਥੰਡਲ ਬਣਾ ਦਿਓ, ਉੱਚਾ ਦਮਦਮਾ ਬਣਾ ਦਿਓ।
ਇੱਕ ਸਮ ਬੈਠਣ ਹੇਤ ਬਣਾਵੋ, ਵਿਲਮ ਨਾ ਕਰੋ ਸ਼ੀਘਰਤਾ ਸੰਗ।
ਉੱਚਾ ਸਾਰਾ ਦਮਦਮਾ ਥੱਲੇ ਸਾਰੀਆਂ ਲੋਥਾਂ ਦੱਬ ਕੇ ਉੱਤੇ ਮਿੱਟੀ ਪਾ ਕੇ ਨਾ ਉੱਚਾ ਜਿਹਾ ਸਥੰਡਲ ਥੜਾ ਬਣਾ ਦਿਓ। ਤੇ ਮਹਾਰਾਜ ਜੀ ਕਹਿੰਦੇ ਇੱਕ ਸਮ ਥੜਾ ਬਣਾ ਕੇ ਨਾ ਬਰਾਬਰ ਬਿਠਾ ਦਿਓ, ਬਣਾ ਦਿਓ ਤਾਂ ਜੋ ਉਹਦੇ ਤੇ ਅਸੀਂ ਜਾ ਕੇ ਬੈਠ ਸਕੀਏ।
ਸੁਣ ਕਰ ਨਰਗਨ ਗੁਰੂ ਹੁਕਮ ਕੋ,
ਸਤਿਗੁਰਾਂ ਦਾ ਹੁਕਮ, ਜਿੰਨੇ ਨਰ ਬਹਾਦਰ ਯੋਧੇ ਹਨ ਜਾਂ ਇਲਾਕੇ ਦੇ ਲੋਕ ਸਨ ਉਹਨਾਂ ਸਾਰਿਆਂ ਨੇ ਮਹਾਰਾਜ ਜੀ ਦਾ ਹੁਕਮ ਸੁਣਿਆ ਹੈ।
ਜਾਏ ਚਿਨਾਰ ਕੀਨ ਫਤੇ ਅੰਗ,
ਜਾ ਕੇ ਇਹਨਾਂ ਨੇ ਪਹਿਲਾਂ ਆਪਣੇ ਆਪਣੇ ਸੂਰਮਿਆਂ ਦੀ ਪਹਿਚਾਣ ਕੀਤੀ। ਪਹਿਲਾਂ ਗੁਰੂ ਕੇ ਸਿੱਖਾਂ ਦੀ ਪਹਿਚਾਣ ਵੱਖਰੀ ਸੀ, ਮੁਸਲਮਾਨਾਂ ਦੇ ਸਰੀਰ ਵੱਖਰੀ ਪਹਿਚਾਣ, ਉਹਨਾਂ ਦੀਆਂ ਮੁੱਛਾਂ ਦਾੜੇ ਨਹੀਂ ਹਨ, ਸਿਰ ਤੋਂ ਮੋਨੇ ਸਨ। ਗੁਰੂ ਕੇ ਸਿੱਖਾਂ ਦੀ ਪਹਿਚਾਣ ਵੱਖਰੀ ਸੀ ਤੇ ਸਾਰੇ ਸਿੱਖਾਂ ਨੂੰ ਪਹਿਚਾਣ ਪਹਿਚਾਣ ਕੇ ਪਹਿਲਾਂ ਵੱਖਰਾ ਕੀਤਾ।
ਜੇਠੇ ਆਦਿਕ ਲੈ ਸਭ ਦਾ ਹੈ,
ਭਾਈ ਜੇਠਾ ਜੀ ਆਦਿਕ ਜਿੰਨੇ ਗੁਰਸਿੱਖ ਸ਼ਹੀਦ ਹੋਏ ਨੇ ਜੰਗ ਦੇ ਮੈਦਾਨ, ਉਹਨਾਂ ਸਾਰਿਆਂ ਦਾ ਅੰਗੀਠਾ ਰਚ ਕੇ ਭਲੀ ਵਿਧੀ ਨਾਲ ਉਹਨਾਂ ਸਾਰੇ ਸ਼ਹੀਦਾਂ ਦਾ ਸਤਕਾਰ ਨਾਲ ਸੰਸਕਾਰ ਕੀਤਾ।
ਰਣ ਖੇਤ ਗਿਰੇ ਤਨ ਭੰਗ,
ਜਿਨ੍ਹਾਂ ਨੇ ਰਣ ਖੇਤ ਵਿਚ ਆਪਣੇ ਤਾਨਾਂ ਨੂੰ ਟੁਕੜੇ ਟੁਕੜੇ ਕਰਾ ਕੇ ਸ਼ਹੀਦੀ ਪਾਈ ਹੈ, ਉਹਨਾਂ ਸਾਰੇ ਸਿੱਖ ਸੂਰਬੀਰ ਬਹਾਦਰਾਂ ਦਾ ਸੰਸਕਾਰ ਕੀਤਾ।
ਨਰਗਨ ਲਾਗੇ ਗਰਤ ਕੋ ਖੁਦਨ,
ਇਧਰ ਬਹੁਤ ਸਾਰੇ ਲੋਕ ਟੋਆ ਪੁੱਟਣ ਲੱਗ ਪਏ।
ਜੀਤ ਤੁਰਕ ਬਚੇ ਸਮੰਦਾਏ,
ਜਿੰਨੇ ਤੁਰਕ ਬਚੇ ਸਨ, ਜਿੰਨੇ ਮੁਸਲਮਾਨ ਬਚੇ ਸਨ, ਜਿਹੜੇ ਪਹਿਲਾਂ ਕਾਇਰ ਬਣ ਕੇ ਦੌੜੇ ਨੇ, ਉਹਨਾਂ ਨੂੰ ਵੀ ਲਾ ਲਿਆ ਨਾਲ ਕਿ ਤੁਹਾਨੂੰ ਵਿਧੀ ਦਾ ਪਤਾ ਵੀ ਦਫ਼ਨ ਕਿਵੇਂ ਕਰੀਦੇ ਨੇ, ਉਹਨਾਂ ਨੂੰ ਵੀ ਨਾਲ ਲਾ ਦਿੱਤਾ ਟੋਆ ਪੁੱਟਣ ਵਾਸਤੇ।
ਜਿਨ ਸਭਿਆਂ ਤੋਂ ਕਯੋ ਮ੍ਰਿਤ ਕਾਲੇ,
ਉਹਨਾਂ ਨੂੰ ਵੀ ਸਾਰਿਆਂ ਨੂੰ ਕਿਹਾ ਵੀ ਤੁਸੀਂ ਆਪਣੇ ਆਪਣੇ ਮ੍ਰਿਤਕਾਂ ਨੂੰ ਪਛਾਣੋ ਤੇ ਉਹਨਾਂ ਸਾਰਿਆਂ ਦੇ ਸਰੀਰ ਜਿਹੜੇ ਨੇ ਉਹ ਇਸ ਟੋਏ ਵਿਚ ਪਾ ਕੇ ਦਫ਼ਨ ਕਰੀ ਚੱਲੋ।
ਅਸਰ ਬਸਤਰ ਕੇ ਸਹਿਤ ਸੁਲਿਆ,
ਕਹਿੰਦੇ ਬਹੁਤ ਸਾਰੇ ਸੂਰਮੇ ਲੱਗ ਗਏ ਤੁਰਕਾਂ ਨੂੰ ਸ਼ਸਤਰਾਂ ਬਸਤਰਾਂ ਦੇ ਸਮੇਤ, ਜਿਹੜੇ ਹਥਿਆਰ ਸੀ ਉਹਨਾਂ ਦੇ ਨਾਲ, ਉਹਨਾਂ ਦੇ ਸਮੇਤ ਹੀ ਉਹਨਾਂ ਦੀਆਂ ਲੋਥਾਂ ਲਿਆ ਕੇ ਟੋਏ ਚ ਸੁੱਟੀਆਂ ਹਨ।
ਅੰਗੀਕਾਰ ਨਾ ਕਰੋ ਵਸਤ ਕੁਛ,
ਮਹਾਰਾਜ ਜੀ ਦਾ ਹੁਕਮ ਸੀ ਕਿ ਕੋਈ ਵਸਤੂ ਅੰਗੀਕਾਰ ਨਹੀਂ ਕਰਨੀ ਤੁਰਕਾਂ ਦੀ, ਨਾ ਉਹਨਾਂ ਦਾ ਕੋਈ ਹਥਿਆਰ ਅੰਗੀਕਾਰ ਕਰਨਾ, ਨਾ ਹੀ ਕੋਈ ਕਿਸੇ ਪ੍ਰਕਾਰ ਦਾ ਕੋਈ ਹੋਰ ਗਹਿਣਾ ਆਵੇ, ਜੋ ਕੁਝ ਵੀ ਹੈ ਉਹਨਾਂ ਦਾ ਉਹਨਾਂ ਦੇ ਸਮੇਤ ਉਹਨਾਂ ਨੂੰ ਦਫ਼ਨ ਕਰ ਦਿੱਤਾ ਜਾਏ।
ਸਭ ਹੀ ਪਾਏ ਦਿਓ ਇਸ ਥਾਏ,
ਸਾਰੀਆਂ ਵਸਤੂਆਂ ਉਹਨਾਂ ਦੀਆਂ ਲਿਆ ਕੇ ਇਸ ਢਾਲਾਂ ਦੇ ਸਮੇਤ, ਹਥਿਆਰ ਜਿਹੜੇ ਨੇ ਸਾਰੇ ਇਸ ਟੋਏ ਵਿਚ ਪਾ ਕੇ ਟੋਏ ਚ ਦਬ ਦਿਓ।
ਸੁਣ ਕਰ ਲਗੇ ਕਰਨ ਵਿਦ ਤੈਸੇ,
ਸਤਿਗੁਰੂ ਜੀ ਦਾ ਹੁਕਮ ਸੁਣਦਿਆਂ ਸਾਰ ਸੂਰਮੇ ਉਸੇ ਤਰ੍ਹਾਂ ਉਸੇ ਵਿਧੀ ਨਾਲ ਕੰਮ ਕਰਨ ਲੱਗੇ।
ਜਾਏ ਖੇਤ ਤੇ ਲਿਆਏ ਉਚਾਏ,
ਰਣ ਖੇਤ ਵਿਚ ਜਿੱਥੇ ਜਿੱਥੇ ਲੋਥਾਂ ਡਿੱਗੀਆਂ ਪਈਆਂ ਸਨ ਉਹਨਾਂ ਲੋਥਾਂ ਨੂੰ ਇਕੱਠਿਆਂ ਕਰ ਕਰਕੇ ਲਿਆਉਣ ਲੱਗੇ ਹਨ।
ਬੜੇ ਤੁਰਕ ਜੇ ਪਰੇ ਲੜੇ ਰਣ,
ਬੜੇ ਤੁਰਕ ਜੰਗ ਦੇ ਮੈਦਾਨ ਚ 35,000 ਦੇ ਨੇੜੇ ਸੂਰਮੇ ਮਰੇ ਪਏ ਸੀ, ਜਿੱਥੇ ਜਿੱਥੇ ਲੋਥਾਂ ਡਿੱਗੀਆਂ ਪਈਆਂ ਲੋਥਾਂ ਇਕੱਠੀਆਂ ਕਰ ਕਰਕੇ ਲਿਆਉਣ ਲੱਗੇ ਨੇ।
ਸਭ ਨੇ ਉਠਾਏ ਗਰਤ ਦੇ ਪਾਏ,
ਉਹਨਾਂ ਨੂੰ ਹੁਣ ਚੁੱਕੇ ਨੀ ਜਾਂਦੇ, ਕਈ ਸਰੀਰ ਧਰੀਕਦੇ ਹੀ ਲਿਆਉਂਦੇ ਨੇ, ਉਹਨਾਂ ਨੂੰ ਘਸੀਟਦੇ ਹੀ ਲਿਆਉਂਦੇ ਨੇ, ਔਰ ਜਿੱਥੇ ਟੋਆ ਪੁੱਟਿਆ ਉਸ ਟੋਏ ਵਿਚ ਲਿਆ ਕੇ ਵਗਾ ਕੇ ਸੁੱਟ ਦਿੰਦੇ ਨੇ।
ਜਿਵੇਂ ਸਿੱਖ ਅਰ ਰਾਹਕ ਲਾਗੇ,
ਸਾਰੇ ਸਿੱਖ ਲੱਗ ਗਏ ਨੇ, ਰਾਹਕ ਜ਼ਿਮੀਦਾਰ ਵੀ ਆ ਗਏ ਕਈ ਪਿੰਡਾਂ ਦੇ ਇਕੱਠੇ ਹੋ ਕੇ, ਜਿਹੜੇ ਨੇੜੇ ਤੇੜੇ ਪਿੰਡ ਸਨ ਉਹ ਸਾਰੇ ਜ਼ਿਮੀਦਾਰ ਵੀ ਆ ਗਏ ਨੇ ਇਸ ਕੰਮ ਵਾਸਤੇ।
ਤਮਾਸ਼ਬੀਨ ਜੋ ਆਏ,
ਜਿਹੜੇ ਤਮਾਸ਼ਬੀਨ ਆਏ ਹੋਏ ਸੀ ਤਮਾਸ਼ਾ ਵੇਖਣ ਵਾਸਤੇ ਵੀ ਜੰਗ ਲੱਗਾ ਤੇ ਵੇਖੀਏ, ਉਹ ਤਮਾਸ਼ਬੀਨ ਵੀ ਸਾਰੇ ਆ ਗਏ, ਉਹਨਾਂ ਨੂੰ ਵੀ ਮਹਾਰਾਜ ਜੀ ਨੇ ਲਾ ਦਿੱਤਾ, ਉਹ ਬਈ ਤੁਸੀਂ ਵੀ ਲੱਗੋ। ਉਹਨਾਂ ਤਮਾਸ਼ਬੀਨਾਂ ਨੂੰ ਵੀ ਲਾ ਦਿੱਤਾ ਕਿ ਤੁਸੀਂ ਵੀ ਇਹਨਾਂ ਦੇ ਮੁਰਦਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਇਹ ਚੁੱਕ ਚੁੱਕ ਕੇ ਟੋਇਆਂ ਵਿਚ ਸੁੱਟੋ।
ਗੁਰੂ ਹੁਕਮ ਤੋਂ ਮਾਨ ਮਾਨ ਕਰ ਲੋ ਤੇ ਉਠਾਏ ਘਸੀਟ ਲਿਆਏ,
ਸਤਿਗੁਰਾਂ ਦਾ ਹੁਕਮ ਮਨ ਮੰਨ ਕੇ ਸਾਰਿਆਂ ਨੇ ਲੋਥਾਂ ਫੜੀਆਂ ਤੇ ਲੋਥਾਂ ਘਸੀਟ ਘਸੀਟ ਕੇ ਜਿੱਥੇ ਵੱਡਾ ਟੋਆ ਟੁੱਟਿਆ ਉਥੇ ਲਿਆ ਲਿਆ ਕੇ ਟੋਏ ਵਿਚ ਸੁੱਟਣ ਲੱਗੇ ਨੇ।
ਸ਼ਸਤਰ ਬਸਤਰ ਕੇ ਸਹਿਤ ਸੁਗੀਰੈ,
ਉਹਨਾਂ ਦੇ ਸ਼ਸਤਰਾਂ ਬਸਤਰਾਂ ਦੇ ਸਹਿਤ ਸ਼ਸਤਰਾਂ ਬਸਤਰਾਂ ਦੇ ਸਮੇਤ ਉਹਨਾਂ ਨੂੰ ਲਿਆ ਕੇ ਵਿੱਚ ਸੁੱਟਦੇ ਨੇ।
ਪੂਰਨ ਕਰਿਓ ਤੁਰਤ ਸਮਝਾਈ,
ਸਾਰਾ ਟੋਆ ਕਹਿੰਦੇ ਭਰ ਕੇ ਪੂਰਨ ਕਰ ਦਿੱਤਾ ਹੈ।
ਕੋ ਲਿਆਵਤ ਕੋ ਥਾਵਤ ਜਾਵਤ,
ਕੋਈ ਜਾ ਕੇ ਲਾਸ਼ ਲਿਆ ਰਿਹਾ, ਲਿਆ ਕੇ ਸੁੱਟ ਰਿਹਾ ਤੇ ਕੋਈ ਦੌੜ ਕੇ ਲੈਣ ਲਈ ਜਾ ਰਿਹਾ।
ਭਾਈ ਆਨੰਦ ਜੈ ਗੁਰ ਗਿਆਨ,
ਸਾਰੇ ਬੜੇ ਖੁਸ਼ ਨੇ ਕਿ ਗੁਰੂ ਸਾਹਿਬ ਜੀ ਜਿੱਤ ਗਏ ਨੇ ਜੰਗ ਦੇ ਮੈਦਾਨ ਚ, ਮਹਾਰਾਜ ਜੀ ਦੀ ਫਤਿਹ ਹੋਈ ਹੈ, ਜਿੱਤ ਹੋਈ ਹੈ, ਇਹ ਜਾਣ ਕੇ ਸਾਰੇ ਬੜੇ ਖੁਸ਼ ਨੇ।
ਕੰਨ ਤੁਰਕਾਨ ਹਾਨ ਕਰ ਪ੍ਰਾਨਨ,
ਸਤਿਗੁਰਾਂ ਨੇ ਬਹੁਤ ਸਾਰੇ ਤੁਰਕਾਂ ਨੂੰ ਜੰਗ ਦੇ ਮੈਦਾਨ ਚ ਮਾਰਿਆ ਹੈ।
ਅਚਰਜ ਸਭ ਕੇ ਭਇਓ ਮਹਾਨ,
ਸਭ ਦੇ ਮਨ ਚ ਬੜੀ ਹੈਰਾਨੀ ਹੈ, ਕਹਿੰਦੇ ਹੈਰਾਨੀ ਹੈ ਕਿ ਥੋੜੀ ਜੀ ਗਿਣਤੀ ਦੇ ਸੂਰਮੇ ਸੀ ਗੁਰੂ ਜੀ ਕੋਲ ਤੇ 35,000 ਤੁਰਕ ਸੀ ਤੇ ਸਤਿਗੁਰਾਂ ਨੇ ਸਾਰਿਆਂ ਨੂੰ ਮਾਰ ਮੁਕਾਇਆ। ਸਭ ਹੈਰਾਨ ਹੋ ਰਹੇ ਨੇ, ਹੈਰਾਨੀ ਨਾਲ ਸੋਚਦੇ ਤੇ ਵੇਖਦੇ ਨੇ।
ਜੈ ਜੈ ਸੁਨਤ ਭਿਖਨ ਹਿਤ ਧਾਏ,
ਜਿਹੜੇ ਤੇੜੇ ਪਿੰਡਾਂ ਵਿਚ ਜਿਹੜੇ ਜਿਹੜੇ ਵੀ ਲੋਕ ਸੁਣਦੇ ਨੇ ਕਿ ਗੁਰੂ ਜੀ ਦੀ ਜਿੱਤ ਹੋ ਗਈ ਹੈ, ਉਹ ਦੌੜ ਦੌੜ ਕੇ ਆਉਣ ਲੱਗੇ ਵੇਖਣ ਵਾਸਤੇ ਜੰਗ ਦਾ ਮੈਦਾਨ।
ਭਇਓ ਸਮੂਹ ਨਰਨ ਤੋ ਆਨ,
ਬਹੁਤ ਸਾਰੇ ਲੋਕਾਂ ਦਾ ਸਮੁਦਾਇ ਇਕੱਠਾ ਹੋ ਗਿਆ, ਹਜ਼ਾਰਾਂ ਦੀ ਭੀੜ ਇੱਥੇ ਆ ਕੇ ਇਕੱਠੀ ਹੋ ਗਈ।
ਕਰਤਪੁਰ ਕਰ ਉਪਰ ਧਰ ਕਰ,
ਕਹਿੰਦੇ ਫਿਰ ਹੁਣ ਜਿੰਨੇ ਬੰਦੇ ਜ਼ਿਆਦਾ ਆਏ ਉਹਨਾਂ ਕੰਮ ਛੇਤੀ ਨਿਬੜਨ ਲੱਗਾ। ਉਹ ਲਾਸ਼ਾਂ ਲਿਆ ਲਿਆ ਕੇ ਵਿੱਚ ਸੁੱਟੀ ਜਾਂਦੇ ਨੇ, ਟੋਆ ਭਰੀ ਜਾ ਰਹੇ ਨੇ।
ਹੁਣ ਉਮਰਾਵ ਲਿਆਏ ਤਿਸ ਥਾਨ,
ਪਹਿਲਾਂ ਸਾਰੇ ਮੁਰਦੇ ਪਾ ਦਿੱਤੇ, ਮੁੜ ਕੇ ਜਿਹੜੇ ਇਹਨਾਂ ਦੇ ਜਰਨੈਲ ਮਰੇ ਸਨ ਪੰਜੇ, ਉਹਨਾਂ ਨੂੰ ਲਿਆਂਦਾ, ਉਹਨਾਂ ਦੀਆਂ ਲੋਥਾਂ ਲਿਆਂਦੀਆਂ ਨੇ।
ਇੱਕ ਮਹਾਰਾਜ ਕੋ ਸਿੱਖੋ ਤੋ ਵਿੱਚ ਕੰਬਰ ਬੇਗ ਲੋਥ ਕੋ ਦੇਖ।
ਗੱਲ ਸਰ ਜੀ, ਮਹਾਰਾਜ ਨਗਰ ਦੇ ਵਿੱਚ ਉਦੋਂ ਮਹਾਰਾਜ ਨਗਰ ਵਸਿਆ ਨਹੀਂ ਸੀ, ਪਰ ਉਥੋਂ ਦਾ ਰਹਿਣ ਵਾਲਾ ਬਾਅਦ ਵਿੱਚ ਉਹ ਸਿੱਖ ਹੋਇਆ ਮਹਾਰਾਜ ਦਾ ਹੀ। ਤੇ ਕਹਿੰਦੇ ਉਹਨੇ ਜਦੋਂ ਵੇਖਿਆ ਨਾ ਕੰਬਰ ਬੇਗ, ਜਿਹੜਾ ਲੱਲਾ ਬੇਗ ਦਾ ਭਰਾ ਸੀ, ਕੰਬਰ ਬੇਗ ਦੀ ਜਦੋਂ ਉਹਨੇ ਲਾਸ਼ ਲਿਆਂਦੀ ਨਾ ਖਿੱਚ ਕੇ, ਤੇ ਉਹਨੇ ਵੇਖਿਆ ਵੀ ਕਿਰਪਾਨ ਬੜੀ ਸੋਹਣੀ ਪਾਈ ਕੰਬਰ ਬੇਗ ਦੇ ਹੱਥ, ਕਿਰਪਾਨ ਬੜੀ ਸੁੰਦਰ। ਉਹਨੇ ਕੰਬਰ ਬੇਗ ਦੇ ਹੱਥ ਦੇ ਵਿੱਚ ਕਿਰਪਾਨ ਬੜੀ ਚੰਗੀ ਵੇਖੀ।
ਮੁਸ਼ਤ ਗਈ ਤਰਵਾਰ ਲਗਨ ਕੇ, ਜਿਸ ਕੀ ਕੀਮਤ ਹੋਤੀ ਵਿਸ਼ੇਕ।
ਉਹਨੇ ਮੁੱਠਾ ਹੱਥ ਵਿਚ ਫੜੀ ਹੋਈ ਸੀ, ਕਿਰਪਾਨ ਹੱਥ ਚ ਫੜੀ ਹੋਈ ਕੰਬਰ ਬੇਗ ਦੇ, ਮੁੱਠਾ ਉਹਦਾ ਹੱਥ ਦੇ ਮੁੱਠੇ ਦੇ ਵਿਚ ਉਹਦਾ ਹੱਥ ਸੀ, ਤੇ ਵੇਖਿਆ ਇਹ ਸਿੱਖ ਨੇ ਵੀ ਕਿਰਪਾਨ ਬੜੀ ਕੀਮਤੀ ਆ, ਮੁੱਠੇ ਤੇ ਸੋਨੇ ਦੀ ਕਢਾਈ ਕੱਢੀ, ਕੰਬਰ ਬੇਗ ਦੀ ਕਿਰਪਾਨ ਸੀ, ਜਰਨੈਲ ਸੀ ਉਹ, ਤੇ ਵਿਚ ਹੀਰੇ ਜੜੇ ਹੋਏ, ਨਗ ਜੜੇ ਹੋਏ, ਕਿਰਪਾਨ ਉਹਨੇ ਬੜੀ ਸੁੰਦਰ ਵੇਖੀ।
ਹਰ ਫੁਲਾਦ ਕੀ ਘੜੀ ਵਲਾਇਤ,
ਫੁਲਾਦ ਦੀ ਕਿਰਪਾਨ ਹੈ ਬੜੀ ਕੀਮਤੀ, ਕਿਸੇ ਵਲੈਤ ਦੇਸ਼ ਦੀ ਬਣੀ ਹੈ, ਇੱਥੋਂ ਦੀ ਬਣੀ ਵੀ ਨਹੀਂ ਹੋਈ।
ਬਹੁਤ ਸੁੰਦਰ ਕੋ ਕਿਸਨੇ ਦੇਖ,
ਉਹਨੇ ਵੇਖਿਆ ਉਹਦਾ ਮਨ ਲੋਭੀ ਹੋ ਗਿਆ। ਸਤਿਗੁਰਾਂ ਤੇ ਕਿਹਾ ਸੀ ਵੀ ਕਿਸੇ ਦਾ ਹਥਿਆਰ ਨਹੀਂ ਲੈਣਾ, ਹਥਿਆਰਾਂ ਸਮੇਤ ਹੀ ਦੱਬ ਦਿਓ, ਪਰ ਇਹਦਾ ਮਨ ਲੋਭੀ ਹੋ ਗਿਆ। ਮਨ ਦੀ ਬਿਰਤੀ ਦਾ ਕੀ ਪਤਾ ਲੱਗਦਾ, ਕਿਹੜੇ ਵੇਲੇ ਮਨ ਦਾ ਹਾਲਤ ਕੀ ਹੋ ਜਾਣਾ, ਮਨ ਦਾ ਸੁਭਾਅ ਕੀ ਹੈ। ਕਹਿੰਦੇ ਉਸੇ ਵੇਲੇ ਮਨ ਡੋਲ ਗਿਆ ਉਸ ਤੇਗ ਨੂੰ ਵੇਖ ਕੇ।
ਸੋਲੀ ਕਰ ਕਿਸ ਥਾਨ ਦੁਰਾਈ,
ਕੰਬਰ ਬੇਗ ਦੇ ਹੱਥੋਂ ਪਹਿਲਾਂ ਉਹ ਕਿਰਪਾਨ ਕੱਢੀ, ਉਹਦੇ ਹੱਥ ਚ ਫੜੀ ਹੋਈ ਸੀ, ਉਹਦੇ ਹੱਥ ਵਿਚੋਂ ਕਿਰਪਾਨ ਛੁਡਾ ਕੇ ਨਾ ਮਿਆਨ ਚ ਪਾ ਕੇ ਕਿਰਪਾਨ ਲੁਕਾ ਦਿੱਤੀ ਇੱਕ ਪਾਸੇ, ਵੀ ਜਦੋਂ ਕਿਤੇ ਜਾਵਾਂਗਾ ਵਾਪਸ ਉਥੋਂ ਚੁੱਕ ਕੇ ਲੈ ਜਾਣਾ।
ਜਿਸ ਥਲ ਕੋਈ ਨਾ ਸਕੈ ਫਰੀਕ,
ਇਹੋ ਜੀ ਥਾਂ ਤੇ ਜਾ ਕੇ ਰੱਖੀ ਵੀ ਚੋਰੀ ਜੀ ਕਰਕੇ, ਵੀ ਕਿਸੇ ਨੂੰ ਪਤਾ ਨਾ ਲੱਗੇ, ਤੇ ਚੋਰੀ ਜੀ ਕਰਕੇ ਰੱਖੀ ਹੈ।
ਗੁਰ ਭੈ ਕਰ ਛਪਾਵਨ ਕੀਨਤ,
ਸਤਿਗੁਰਾਂ ਦੇ ਡਰ ਕਰਕੇ ਛੁਪਾਈ ਕਿਰਪਾਨ, ਉਦਾਂ ਪਾ ਵੀ ਸਕਦਾ ਸੀ ਗਾਤਰੇ, ਪਰ ਇਹਨੂੰ ਗੁਰੂ ਸਾਹਿਬ ਦਾ ਭੈ ਸੀ, ਮਹਾਰਾਜ ਜੀ ਨੇ ਰੋਕਿਆ ਹੋਇਆ ਸੀ, ਇਸ ਕਰਕੇ ਸਤਿਗੁਰਾਂ ਦੇ ਭੈ ਕਰਕੇ ਨੇ ਕਿਰਪਾਨ ਛੁਪਾਈ ਹੈ।
ਲੋਭ
ਆ ਗਿਆ ਤਲਵਾਰ ਵੇਖ ਕੇ, ਤੇ ਤਲਵਾਰ ਜਿਹੜੀ ਉਹ ਸਤਿਗੁਰਾਂ ਦੇ ਭੈ ਕਰਕੇ ਲੁਕਾ ਲਈ।
ਅਪਲ ਨਕਿਨ ਹੂੰ ਤੈ ਕੁਛ ਲੀਨਸ,
ਇਹੀ ਇੱਕ ਸਿੱਖ ਸੀ ਜਿਹਨੇ ਤਲਵਾਰ ਲੁਕਾਈ, ਬਾਕੀ ਹੋਰ ਕਿਸੇ ਨੇ ਉਥੋਂ ਕੁਝ ਨਹੀਂ ਲਿਆ, ਕਿਸੇ ਨੇ ਖੰਜਰ ਤੱਕ ਇੱਕ ਛੋਟਾ ਜਿਹਾ ਬਿਛੂਆ ਤੱਕ ਵੀ ਕਿਸੇ ਨੇ ਨਹੀਂ ਚੁੱਕਿਆ।
ਪਾਏ ਗਰਤ ਮੈਂ ਕਈ
ਹਜ਼ਾਰਾਂ ਦੀ ਗਿਣਤੀ ਚ ਹਥਿਆਰਾਂ ਦੇ ਸਮੇਤ ਤੁਰਕਾਂ ਦੀਆਂ ਲਾਸ਼ਾਂ ਟੋਏ ਵਿਚ ਪਾ ਕੇ ਦੱਬ ਦਿੱਤੀਆਂ ਨੇ।
ਮ੍ਰਿਤਕਾ ਪਾਏ ਮ੍ਰਿਤਕ ਗਨ ਉਪਰ,
ਉੱਤੇ ਮਿੱਟੀ ਪਾ ਦਿੱਤੀ ਹੈ, ਮਿੱਟੀ ਪਾ ਕੇ ਟੋਏ ਦੇ ਉੱਤੇ ਉੱਚਾ ਸਥੰਡਲ ਬਣਾ ਦਿੱਤਾ,
ਸਥੰਡਲ ਤੁੰਗ ਸੁਧਾਰ,
ਉੱਚਾ ਸਥੰਡਲ ਥੜਾ ਜਿਹਾ ਬਣਾ ਦਿੱਤਾ, ਦਮਦਮਾ ਬਣ ਗਿਆ ਉੱਚਾ।
ਸਭ ਬਣਾਏ ਕਰ ਸਤਿਗੁਰ ਕੇ ਟਿਗ,
ਇਹਦਾ ਸਾਰਿਆਂ ਨੂੰ ਦਫ਼ਨ ਕਰਨ ਤੋਂ ਬਾਅਦ ਜਿੰਨੇ ਸੂਰਮੇ ਸਿੱਖ ਲੋਕ ਸਨ سارے کٹھے ہو کے گرو ہرگوبند صاحب جی کو آ گئے
جائے کر بنے ستیار
مہاراج جی نو آ کے انہوں نے دسیا مہاراج کھڑا بن کے تیار ہو گیا جن ترک سن سارے دیا لاشاں دفن کر دیتی نے
شری ہرگوبند سوچ کری سب
گرو ہرگوبند صاحب جی مہاراج جی نے سوچ کیتی ہے
اشنان کر شستر سجائے
اشنان پان کر کے مہاراج جی نے کپڑے بدلے نے شریر تے دوسرے بستر شستر سجائے نے
کٹکا دن رہو تب لگ
دو گھڑیاں دن باقی رہندا سی شام دا سما ہو چکا سی
سامنے سنگ جود بلوائے
جود رائے نو بھی ستگرا نے بلا لیا تے اسے پاسے نو چل پے جدھر او ساریاں لاشاں دبیاں سن
وجی جیت کی بمب بسالے
اور کہندے جیت دی بمب بجی ہے جیت دے نگارے بجے ہن
اے سات سکھ پٹ سمجھائے
بہت سارے سپٹ سور میں ستگراں دے نال نال چل پے اسے پاسے
جڈے ستھنگل پر گر پورن آچو فرشتا کروائے
ستگرو جی وہ جڑا وڈا سارا تھڑا بن گیا سی نا جتھے لوتھاں دبیاں اچا دم دما بن گیا سی او دے اتے جا کے ستگرو نے بچھانا بچھا لیا اتے آسن لوا لے کہ اج سارے نے اتے ہی آسن لانا اے کارن سی کیونکہ اس ویلے دے ہندوستان دے ہند واسیاں دے اندر مسلمانوں دا بہت زیادہ پہ سی ستگرو جی وہ ڈر انہاں اندروں کڈنا چاہندے نے بھی انہاں نوں مار کے اسی تھلے دب کے تسی اتے بیٹھو تا جو لوکاں دے اندر جڑی انہاں دی دہشت ہے وہ دہشت انہاں دے ہردے چ ختم ہو جائے نورت ہو جائے تو غریب نواز پاتشاہ جی مہاراج جی نے اسے کر کے اچا ستھنڈل بنا کے وہ دے تے آسن لایا ہے بھائی جوز رائے سمیت ہور بھی کئی سکھاں نے آ کے اوپر آسن لائے نے
بیٹھے ستگر سبا لگائے گاون لگے ربابی آئے
اتے بہ کے ستگرا نے سبا سجائی دیوان سجایا ان ربابی آ گئے شام دا سما سی ربابیاں نے آ کے رباب دیاں تندیاں چھیڑیاں ویکھو میرے صاحب جے ویر اس دھارن کیتا تے مہان سور ویر نے تے جے ہن دربار دے وچ کیرتن ہو رہا ہے تے پھر مہان سنت روپ بھی نے سنت تے شپائی دی برتی نو ایک تھان تے گرو ہرگوبند صاحب نے کٹھیاں کیتا ہے ایتھے مہاراج جی دا دربار سجیا ہے ربابیاں نے آ کے گربانی دا رس پنڑا کیرتن کیتا ہے
سگل مدت من تن تن پن
ساریاں دے من خوش نے سب کہہ رہے نے گرو ہرگوبند صاحب تن ہن
کریں جنگ باطن مسکائے
جنگ دیاں گلاں کر دے کہندے جی ویکھو ایداں جنگ ہویا ہن جنگ تازہ جو ہو کے ہٹیا تے جنگ یدھ دیاں ہی گلاں ہو رہی نے
سبن سنائے گرو ہر گوبند سکھ مہاراج کو نکت بلائے
ساریاں نوں سنا کے گرو ہرگوبند صاحب جی مہاراج جی نے نا جڑا او مہاراج دا رہن والا سکھ سی اونوں مہاراج جی نے کول بلایا جنے کرپان لکائی ہے تلوار لکائی سی گرو جانی جان ستگرو کولوں کیڑا کچھ لکیا سی ستگرو انتر جامی نے مہاراج جی نے اسے نوں بلایا کہندے او جڑا سامنے سکھ کھڑا ہے نا مہاراج دا رہن والا اونوں لے کے آؤ بلا کے
کہو تین جو تروار درائے لے آؤ اب دیو گڈائے
مہاراج جی کہہ رہے ہو بھائی سکھا جڑی کرپان لکائی سی وہ کتھے رکھی ہے جا لے کے آخو سات نام سے مہاراج جی کہہ رہے ہو تلوار کتھے لکا کے آیا جا جتھے لکائی ہے نا اتو لے کے آ اتھے ہی گڈ دئیے کرپان بھی اتھے ہی دب دئیے
نہیں اچت رکھن کے جانو
کیونکہ وہ کرپان رکھن دے اچت نہیں ہے وہ تیرے واسطے یوگ نہیں ہے کہ اونوں تو رکھے
شترن سات گرت دیو ڈار
دشمن دے نال ہی اونوں زمین دے وچ ڈگڈ دیو زمین دے وچ ہی دفن کر دیو
سن کے تین سمجھیو کسوں کہو ہوئے مسر کو چارے
سکھ نے سن کے نہیں سمجھا بھی گرو انتر جامی نے انہیں سمجھا بھی لگتا کسے نے چگلی کر دیتی انہیں ویخ لیا ہونا مینو کسے نے کسے نے گرو صاحب جی نو آ کے میری چگلی کر دیتی ایرکھا نال آ کے ستگرا نو دس دتا ہونا
نہیں لوب کو گر بچ مانیو
انہیں لوبھی ہو کے اس تلوار دا گرو صاحب دا بچن نہیں منیا مہاراج جی دا حکم نہیں منیا
مکر پریو کون لئی تلوار
مکر ہی گیا گو صاف ہی کہندا جی کیڑی تلوار دی گل کر دیو مہاراج مینو تا نہیں پتا میں تا کیڑی تلوار مہاراج میں کوئی تلوار نہیں لئی
تس من کی گت انتر جامے جان لئی लोभियो हित धार
ओदे मन दी अंतरयामी सतगुरु दी जान गए के ओदे मन च लालच आ गया जिथे लालच आ जाए उथे झूठ भी आ जांदा झूठ भी उथे सारे पाप ही आ जांदे ने जह लोभ तह पाप जिथे लालच आ जाए उथे पाप सारे आ जांदे ने सतगुरु ने ओदे मन दी जान लई
दयो सराप सतगुर तब तिसको नहीं बात मानियो लब पार
सतगुरां ने फिर जड़ी होनी वर्तनी सी वो कह दिती महाराज जी का भला ही करना चाहते सी पर इन्हें लालच बस होके गुरु का वचन नहीं मनिया तो गुरु हरगोबिंद साहब जी महाराज जी ने अपने मुखों वचन कर दिता
राखन करी सो तेरी कुल मैं चलत रहेगी हर तलवार
चंगा भाई जे तू तलवार नहीं लिया ना अपने को रख ली है ते तेरी कुल दे विच तलवार चलदी रहा करेगी आपस विच ही लड़ लड़ के मरिया करनगे एक अद्धा बंदा तेरी कुल दा मरिया ही करेगा ये वचन गुरु हरगोबिंद साहब जी महाराज जी ने कर दिता
आपस में रिस करें प्रहारे
जदों आपस विच रुस रुस के लड़िया करनगे ना तेरी कुल वाले ते आपस विच ही रिस करके फिर वो तेग दा वार करिया करनगे
कटे किरपान कटे प्रहारे करे किरपान संग बो बार
ते कई बार तलवारा चलनगियां तेरी कुल विच जदों लड़िया करनगे तलवार कढ लिया करनगे ते तलवार नाल एक दूजे नूं मारिया करनगे
अब लो श्राप बित ही तिन मैं लड़त रहे ओए खड़ग प्रहार
भाई संतोख सिंह जी ने जिस वेले इतिहास लिखिया उन्हां ने महाराज तो एक खबर लई है जेड़ा महाराज नगर जिथे वचन होया कहिंदे हाले भी उन्हां दा टब्बर है उत्थे ओह सिख दा महाराज दे विच ओहदी कुल रहिंदी है ते उस महाराज दे परिवार दे विच उस सिख दे परिवार विच अजे भी जदों लड़दे ने ना तलवार कढ लिआउंदे ते इक दूजे नूं कट्टण लग पैंदे हाले भी गुरु हरगोबिंद साहब दा वचन उत्थे प्रतक सच वरतदा है
संध्या लग श्री सतगुर बैठे
संध्या तक सतगुरु जी बैठे रहे
लोक हजारों दर्शन आए
हजारा दी गिनती च सिख आए दर्शन करन वास्ते
बिखरण को कम सान कनेरे
अगे आके जंग दे मैदान दा दृश्य वेखदे ने
मरे बहुत हरी और बिस्माए
हैरान हो जांदे कि इन्ने दुश्मन किवें मर गए
वंदन करे निहारे सनमुख
सतगुरां नूं मत्था टेकदे ते दर्शन करदे ने
पांत पांत की भेट चढ़ाए
पांत पांत दियां पिटावां लिया के महाराज जी दे चरणां च चढ़ाउंदे हन
अद्भुत सहत सरबी अरखे
अद्भुत महाराज जी दी लीला वेख के सारे खुश ने
संगर बात करे समुदाए
जंग दियां ही गल्लां हो रहियां युद्ध दियां ही बातां हो रहियां ने
तिमर पए उठ श्री हरगोबिंद आए शिवर तंबू बदमाए
रात पै गई तो सतगुरु जी अपने तंबू ते आ गए जिथे सतगुरां दा आसन है
चारू पर्यंक पीन पर बैठे अपरगे सब निज निज थाए
सोने पलंगे ते महाराज जी आके बैठ के सारियां फौजां आपो अपने आसना ते चलिया गईयां
खान पान मन भावत कर कर
सब ने खान पान मन पौदा कीता है
सुख से जिथा मन चिंत मिटाए
चिंत हो के सब ने सुख लिया है
वाहे गुरु जी की सो फतेह बड़ देश विदेशन में विदताए
देशां विदेशां विच गल विदत हुई है गुरु की फतेह हुई वाहे गुरु की फतेह हुई है यही गल सारे पासे विदत हुई है
जाम जाम नी जागे सतगुर
फिर पैर रात रहिंदे आ सतगुरु जी जागे हन
सोच स्नान ध्यान को थान
सोच स्नान करके महाराज जी अपने ध्यान च बैठे ने
हासा वार रबाबी गावत भजन होत दल बिखै मान
आसा जी दी वार सतगुरां दे दरबार शुरू हो गई सारे सूरमे भजन दे रंग विच रंगे गए
गुरबानी को पद सुनत को होवत बरका सुदा समान
गुरबानी कोई पढ़ रहा अमृत वेले दा समय कोई सुन रहा है एदा अमृत वर्खा हो रही है
निर्मल उर गुर दर्शन ते सिख परमेश्वर को प्रेम सुजान
सिखां दे हिरदे निर्मल ने सतगुरां दे दर्शन करके ਉਪਰ ਸਤਿਗੁਰਾਂ ਦੇ ਦਰਸ਼ਨ ਕਰਕੇ ਸਿੱਖਾਂ ਅੰਦਰ ਪ੍ਰੇਮ ਜਾਗ ਰਿਹਾ।
ਭਾਈ ਪ੍ਰਾਤ ਪੁਨ ਸਭਾ ਲਗਾਇਓ,
ਦਿਨ ਚੜਿਆ ਤੋਂ ਸਤਿਗੁਰਾਂ ਨੇ ਸਭਾ ਸਜਾਈ ਹੈ।
ਜੋਧ ਸਲੇਮ ਸ਼ਾਹ ਚਲ ਆਏ,
ਭਾਈ ਜੋਧ ਰਾਏ ਤੇ ਸਲੇਮ ਸ਼ਾਹ ਦੋਵੇਂ ਭਰਾ ਆ ਗਏ ਸਤਿਗੁਰਾਂ ਦੀ ਸਭਾ ਵਿਚ।
ਬਿਧੀ ਚੰਦ ਬਿਜ ਜਾਤੀ ਮਲਕ ਸੋ,
ਭਾਈ ਬਿਧੀ ਚੰਦ ਜੀ ਭਾਈ ਜਾਤੀ ਮਲਕ ਜੀ ਵੀ ਆਏ ਨੇ।
ਸਤਿਗੁਰਾਂ
ਦਾ ਦਰਬਾਰ ਦੀਵਾਨ ਸਜ ਗਿਆ।
ਸ੍ਰੀ ਸਤਿਗੁਰ ਕੋ ਕਰ ਕਰ ਬੰਦਨ, ਹੇਰ ਹੇਰ ਸਗਰੇ ਅਰਖਾਏ,
ਸਤਿਗੁਰਾਂ ਨੂੰ ਆ ਕੇ ਵੰਦਨਾ ਕਰਨ ਲੱਗੇ ਨੇ। ਵੇਖ ਵੇਖ ਮਹਾਰਾਜ ਜੀ ਦੇ ਦਰਸ਼ਨ, ਸਭ ਖੁਸ਼ ਹੋ ਰਹੇ ਨੇ।
ਮੁੱਦ ਤੁਸੀਂ ਦੂਤ ਹਸਨ ਖਾਂ ਆਏ,
ਇਹਨੇ ਨੂੰ ਹਸਨ ਖਾਂ ਦੂਤ ਉਹ ਵੀ ਬੜਾ ਖੁਸ਼ ਹੋਇਆ ਆਇਆ।
ਜੋ ਕਰ ਜੋਰਤ ਸੀਸ ਨਿਵਾਏ,
ਹਸਨ ਖਾਂ ਦੂਤ ਇਹਨੇ ਹੱਥ ਜੋੜ ਕੇ ਮੱਥਾ ਟੇਕਿਆ ਸਤਿਗੁਰਾਂ ਨੂੰ।
ਕਰਾ ਮਾਤ ਕਾਮਲ ਬਦ ਆਰਫ, ਸ਼ਮਸਰ ਨਹੀਂ ਜਗਤ ਮੈਂ ਕੋਈ।
ਸਤਿਗੁਰੂ ਤੁਸੀਂ ਕਰਾਮਾਤ ਵਿਚ ਕਾਮਲ ਆਰਫ, ਤੁਹਾਡੇ ਸਮਸਰ ਤੁਹਾਡੇ ਬਰਾਬਰ ਇਸ ਜਗਤ ਚ ਬ੍ਰਹਿਮੰਡ ਚ ਕੋਈ ਨਹੀਂ ਹੈ।
ਤੁਮ ਹੀ ਜੀ ਜੰਤ ਕੇ ਦਾਤੇ,
ਤੁਸੀਂ ਸੰਸਾਰ ਦੇ ਸਾਰੇ ਜੀ ਜੰਤਾਂ ਦੇ ਦਾਤੇ ਹੋ ਸਤਿਗੁਰੂ।
ਜਿਵੇਂ ਚਹੋ ਬਨਤ ਹੈ ਸੋਏ,
ਜਿਵੇਂ ਜਿਵੇਂ ਚਾਹੁੰਦੇ ਉਸੇ ਤਰ੍ਹਾਂ ਬਣ ਜਾਂਦਾ ਹੈ।
ਮੋਕੋ ਹੁਕਮ ਹੈ ਕਿਸ ਬਿਦ ਕੋ, ਕਰੋ ਕਿਰਪਾ ਜਿਨ ਸਿੱਧ ਕੀ ਹੋਏ।
ਹਸਨ ਖਾਂ ਕਹਿੰਦਾ ਮਹਾਰਾਜ ਹੁਣ ਮੇਰੇ ਵਾਸਤੇ ਕੀ ਹੁਕਮ ਹੈ, ਕਿਉਂਕਿ ਜੰਗ ਫਤਿਹ ਹੋ ਚੁੱਕਾ ਹੈ। ਕਹਿੰਦਾ ਸਤਿਗੁਰੂ ਹੁਣ ਮੇਰੇ ਵਾਸਤੇ ਕੀ ਹੁਕਮ ਹੈ, ਮੇਰੇ ਵਾਸਤੇ ਕੀ ਆਗਿਆ ਹੈ।
ਕਰੋ ਕਿਰਪਾ ਜਿਨ ਸਿੱਧ ਕੀ ਹੋਏ,
ਮਹਾਰਾਜ ਕਿਰਪਾ ਕਰੋ ਤਾਂ ਜੋ ਮੇਰਾ ਸਿਦਕ ਤੁਹਾਡੇ ਤੇ ਬਣਿਆ ਰਹੇ।
ਮਰੇ ਤੁਰਕ ਸਭ ਫਤਿਹ ਲਈ ਤੁਮ,
ਪਾਤਸ਼ਾਹ ਤੁਰਕ ਮਾਰੇ ਗਏ ਨੇ, ਫਤਿਹ ਤੁਸੀਂ ਲੈ ਲਈ ਹੈ।
ਜਗਤ ਮੈਂ ਜਸ ਤੋਂ ਜੋਏ,
ਤੁਹਾਡਾ ਜਸ ਸਾਰੇ ਜਗਤ ਵਿਚ ਵਿਦਤ ਹੋ ਗਿਆ, ਪ੍ਰਗਟ ਹੋ ਗਿਆ ਹੈ।
ਮੁਸਕਾਵਤ ਗੁਰ ਬਾਕ ਬਖਾਨੇ, ਸੂਬਾ ਕਾਬਲ ਕੋ ਬਨ ਜਾਏ।
ਮਹਾਰਾਜ ਜੀ ਮੁਸਕਰਾ ਕੇ ਬੋਲੇ, ਕਹਿੰਦੇ ਜਾਓ ਹਸਨ ਖਾਂ ਜੀ, ਤੁਸੀਂ ਜਾ ਕੇ ਕਾਬਲ ਦੇ ਸੂਬੇਦਾਰ ਬਣੋ, ਤੁਸੀਂ ਜਾ ਕੇ ਕਾਬਲ ਦੀ ਸੂਬੇਦਾਰੀ ਲਵੋ।
ਮਨਸਬ ਲੱਲਾ ਬੇਗ ਕੋਲ ਲੈ ਹੈ,
ਜਿਹੜਾ ਮਨਸਬ ਲੱਲਾ ਬੇਗ ਕੋਲ ਸੀ ਉਹ ਤੈਨੂੰ ਮਿਲੇਗਾ।
ਗੁਰ ਕੀ ਸ਼ਰਨ ਪਰਿਓ ਫਲ ਪਾਏ,
ਗੁਰੂ ਦੀ ਸ਼ਰਨ ਚ ਪੈਣ ਕਰਕੇ ਤੈਨੂੰ ਇਹ ਫਲ ਮਿਲੇਗਾ, ਤੂੰ ਕਾਬਲ ਦਾ ਜਾ ਕੇ ਨਵਾਬ ਬਣ ਜਾ।
ਚੇਤਕ ਬਚੇ ਤੁਰਕ ਲਿਓ ਸੰਗੇ,
ਜਿਹੜੇ ਆ ਤੁਰਕ ਬਚੇ ਨੇ ਤੇਰੇ ਨਾਲ ਇਹਨਾਂ ਨੂੰ ਨਾਲ ਲੈ ਲੈ।
ਜਹਾਂ ਕੋ ਸੁਧ ਦਿਓ ਧਾਏ,
ਜਾ ਕੇ ਬਾਦਸ਼ਾਹ ਨੂੰ ਵੀ ਖਬਰ ਦੇ ਜਾ, ਕਾਬਲ ਜਾਣ ਤੋਂ ਪਹਿਲਾਂ ਸ਼ਾਹਜਹਾਨ ਨੂੰ ਵੀ ਖਬਰ ਦੇ ਦਿਆ ਜੇ ਕਿ ਬਾਦਸ਼ਾਹ ਤੇਰੀਆਂ ਭੇਜੀਆਂ ਫੌਜਾਂ ਮਾਰੀਆਂ ਗਈਆਂ।
ਤਿੰਨ ਕੇ ਤੁਰੰਗ ਜੋ ਦਲ ਮੈਂ ਆਏ, ਸੋ ਤੁਝ ਕੋ ਦੇ ਫਿਰ ਵਾਏ।
ਮਹਾਰਾਜ ਜੀ ਕਹਿੰਦੇ ਜਿਹੜੇ ਉਹਨਾਂ ਦੇ ਘੋੜੇ ਆਏ ਨੇ ਸਾਡੇ ਦਲ ਵਿਚ ਉਹ ਵੀ ਲੈ ਜਾਓ ਸਾਰੇ, ਉਹਨਾਂ ਦੇ ਘੋੜੇ ਵੀ ਨੀ ਰੱਖਣੇ। ਵੇਖੋ ਮਹਾਰਾਜ ਜੀ ਮਹਾਨ ਤਿਆਗੀ ਨੇ, ਕਹਿੰਦੇ ਜਿਹੜੇ ਉਹਨਾਂ ਦੇ ਘੋੜੇ ਨੇ ਦਲ ਦੇ ਸਾਡੇ ਦਲ ਵਿਚ ਆਏ ਉਹ ਵੀ ਸਾਰੇ ਤੂੰ ਆਪਣੇ ਨਾਲ ਲੈ ਜਾ।
ਸਹਿਤ ਸੈਨ ਸੁਤ ਬੰਦਤ ਜੇਤਕ, ਲਲਾ ਬੇਗ ਹੱਥ ਪਾ ਕੇ ਜਾਏ।
ਆਪਣੀ ਸੈਨਾ ਸਮੇਤ ਜਾ ਕੇ ਨਾ ਜਿੰਨੇ ਲੱਲਾ ਬੇਗ ਦੇ ਸੰਬੰਧੀ ਨੂੰ ਨਾ ਸਾਰਿਆਂ ਨੂੰ ਦੱਸ ਦਿਓ ਜਾ ਕੇ ਹਸਨ ਖਾਂ ਜੀ ਕਿ ਲੱਲਾ ਬੇਗ ਜੰਗ ਚ ਮਾਰਿਆ ਗਿਆ।
ਸੁਣ ਗੁਰ ਹੁਕਮ ਸਿਦਕ ਧਰ ਉਰ,
ਸਤਿਗੁਰਾਂ ਦਾ ਹੁਕਮ ਸੁਣ ਕੇ ਮਹਾਰਾਜ ਜੀ ਦਾ ਭਰੋਸਾ ਰੱਖ ਕੇ
ਧਰ ਉਰ ਧਰ ਉਰ ਪਯੋ ਤਿਆਰ ਨਿਸ਼ਚਾ ਪਾਏ।
ਨਿਸ਼ਚਾ ਧਾਰਨ ਕਰਕੇ ਹਸਨ ਖਾਂ ਨੇ ਤਿਆਰੀ ਕਰ ਲਈ ਚੱਲਣ ਦੀ।
ਸੰਗ ਤੁਰਕ ਸਹਿ ਤੁਰੰਗ ਏਕ ਸੋ, ਚੱਲ ਸਮੇਂ ਗੁਰ ਕੇ ਪਰ ਪਾਏ।
ਤੁਰਕ ਚੱਲ ਪਏ ਤੇ ਨਾਲ ਘੋੜੇ ਵੀ ਲੈ ਲਏ ਜਿਹੜੇ ਬੱਚੇ ਸਨ ਜੰਗ ਦੇ ਮੈਦਾਨ ਚ।
ਚੱਲਣ ਸਮੇਂ ਗੁਰ ਕੇ ਪਰ ਪਾਏ,
ਚੱਲਣ ਸਮੇਂ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ।
ਕਿਰਪਾ ਕਰੀ ਤਬ ਸ੍ਰੀ ਹਰਗੋਬਿੰਦ,
ਗੁਰੂ ਹਰਗੋਬਿੰਦ ਸਾਹਿਬ ਨੇ ਇਹਦੇ ਤੇ ਕਿਰਪਾ ਕੀਤੀ।
ਮੋਲਾ ਦੇ ਕਰ ਸਿਰ ਪਾਏ,
ਸਿਰੇ ਪਾਉ ਦਿੱਤਾ ਗੁਰੂ ਘਰ ਵੱਲੋਂ ਹਸਨ ਖਾਂ ਨੂੰ, ਸਿਰੇ ਪਾਉ ਦੇ ਕੇ ਤੋਰਿਆ।
ਕਰਿਓ ਵਿਸਰਜਨ ਗਮਨਿਓ ਤੋਰਨ,
ਔਰ ਬੜੀ ਛੇਤੀ ਨਾਲ ਇਹਨੇ ਚਾਲਾ ਪਾਇਆ ਹੈ।
ਇਸ ਬਾਸਨ ਮੈਂ ਚੱਲਬੋ ਕੀਨ,
ਰਾਤ ਦਿਨ ਰਸਤੇ ਚ ਚੱਲਦਾ ਰਿਹਾ।
ਦੀਨ ਹੇਤ ਸੁਧ ਸ਼ੀਗਰ ਗਮਨਿਓ,
ਛੇਤੀ ਨਾਲ ਗਿਆ ਬਾਦਸ਼ਾਹ ਨੂੰ ਖਬਰ ਦੇਣ ਵਾਸਤੇ।
ਸਿਮਰਤ ਸਤਿਗੁਰ ਨਾਮ ਪ੍ਰਬੀਨ,
ਰਸਤੇ ਚ ਸਤਿਗੁਰਾਂ ਦਾ ਸਿਮਰਨ ਕਰਦਾ ਹੀ ਜਾ ਰਿਹਾ।
ਲਾਹੌਰ ਪਹੁੰਚਿਓ ਮਾਂ ਥੱਕ ਤੋਏ,
ਥੱਕਿਆ ਹੋਇਆ ਲਾਹੌਰ ਪਹੁੰਚਿਆ।
ਕਿਤਕ ਬਿਹਾਲ ਸੰਗ ਮੈਂ, ਕਿਤਕ ਬਿਹਾਲ ਸੰਗ ਮੈਂ ਲੀਨ,
ਜਿਹੜੇ ਜ਼ਖਮੀ ਸੀ ਉਹਨਾਂ ਨੂੰ ਵੀ ਨਾਲ ਲੈ ਕੇ ਮੁੜਿਆ, ਜਿਹੜੇ ਜ਼ਖਮੀ ਸਨ ਜੰਗ ਦੇ ਮੈਦਾਨ ਚ ਉਹਨਾਂ ਜ਼ਖਮੀਆਂ ਨੂੰ ਬਿਹਾਲਾਂ ਨੂੰ ਨਾਲ ਲੈ ਕੇ ਆਇਆ।
ਜਿਸ ਪ੍ਰਭ ਕਾਇਲ ਬਿਨੀ ਉਤਸ਼ਾਹ ਫਟੇ ਬਸਤਰ ਹਰ ਸ਼ਸਤਰ ਬਹੀਨ।
ਜਿਹੜੇ ਉਹ ਕਾਇਲ ਸਨ ਉਤਸ਼ਾਹ ਤੋਂ ਵਿਹੂਣੇ, ਫਟੇ ਦੇ ਕੱਪੜੇ ਪਾਏ ਹੋਏ, ਹਥਿਆਰ ਵੀ ਕੋਈ ਨੀ ਹੱਥਾਂ ਵਿਚ। ਇਸ ਪ੍ਰਕਾਰ ਨਾਲ ਉਹ ਵਾਪਸ ਲਾਹੌਰ ਆਏ ਨੇ। ਬਾਦਸ਼ਾਹ ਕੋਲ ਜਿਵੇਂ ਖਬਰ ਪਹੁੰਚੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਗੁਰੂ ਕਥਾ ਕਥਨ ਕਰਦੇ ਆਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿ